श्री नानक पद पंकज बंदन सिमरां अंगद दोख निकंदन। अमरदास गुर हृदय त्यावा श्री गुर रामदास गुण गावा। श्री अर्जन बिघ्नन के नाशक श्री हर गोबिंद शुभ सुमत प्रकाशक। श्री हर राय नमो कर जोरी। गुर हर कृष्ण मनाए बहोरी। तेग बहादुर परम कृपाला श्री गुरु गोबिंद सिंह बिसाला। तरों तरा पर पुन पुन सीसा बंदों बार बार जगदीसा। जिस मह अमृत ज्ञान है माणिक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच बिकार। तिन संतन कौ बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए।
सतनाम श्री वाहे गुरु साहिब जी। दोहरा ठौर ठौर रौरा परयो प्रथम शीस नह पाए। लोप पयो गुर तर अब है देख रहे बहुथाए। ठौर ठौर रौरा परयो।
वाहेगुरु जी का खालसा वाहेगुरु जी की फतेह। करुणा निदान अंतरजामी गरीब निवाज चवर शतर तख्त दे मालक। धन धन श्री गुरु ग्रंथ साहिब जी महाराज दी पावन पवित्र हजूरी विखे सुभायमान हो रही गुरु की साजनी वाजी साध संगत जी। सतगुरु महाराज साहब जी की कृपा नाल जो सतसंगत करन दा शुभ अवसर मिलिया है इस विच गुर इतिहास की चल रही लड़ीवार कथा दे प्रसंग जिमें धन सतगुरु नानक देव साहिब महाराज जी दे प्रकाश गुरपुरब दे मनाउण वाले दिनां तो पहला कथा दे प्रसंग सरवण कराए जा रहे सन। धन सतगुरु नानक देव साहिब महाराज सच्चे पातशाह जी दे नौवें सरूप। धन श्री गुरु तेग बहादुर साहब सच्चे पातशाह जिस वेले सतगुरु महाराज साहब जी की शहादत होई है। सतगुरु महाराज साहब जी के वचनानुसार ਭਾਈ ਜੈਤਾ ਜੀ ਸਤਿਗੁਰਾਂ ਦੀ ਸ਼ਹੀਦੀ ਵੇਲੇ ਪਹਿਲਾਂ ਤਿਆਰ ਖੜ੍ਹੇ ਸਨ। ਮਹਾਰਾਜ ਸਾਹਿਬ ਜੀ ਦਾ ਪਾਵਨ ਸੀਸ ਭਾਈ ਜੈਤਾ ਜੀ ਦੀ ਝੋਲੀ ਵਿੱਚ ਪ੍ਰਾਪਤ ਹੋਇਆ ਹੈ। ਲੈ ਕੇ ਦਿੱਲੀ ਸ਼ਹਿਰ ਤੋਂ ਵਾਹੋਦਾਹੀ ਸ੍ਰੀ ਅਨੰਦਪੁਰ ਸਾਹਿਬ ਵੱਲ ਦੇ ਰਸਤੇ ਚੱਲ ਪਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਧੜ ਉਸੇ ਸ਼ਹੀਦੀ ਅਸਥਾਨ 'ਤੇ ਪਿਆ ਰਿਹਾ ਹੈ। ਸਖਤ ਪਹਿਰੇ ਲੱਗੇ ਹੋਏ ਸੀ, ਪਰ ਸਤਿਗੁਰਾਂ ਦੀ ਸ਼ਹਾਦਤ ਹੋਣ 'ਤੇ ਬਹੁਤ ਜ਼ਿਆਦਾ ਤੇਜ਼ ਹਨੇਰੀ ਵਗਣ ਲੱਗ ਪਈ। ਇਸ ਵੇਲੇ ਔਰੰਗੇ ਵੱਲੋਂ ਢੰਡੋਰਾ ਫਿਰਾਇਆ ਗਿਆ ਕਿ ਕੋਈ ਗੁਰੂ ਕਾ ਸਿੱਖ ਹੋਵੇ ਤਾਂ ਆ ਕੇ ਧੜ ਲੈ ਜਾਵੇ, ਪਰ ਔਰੰਗੇ ਤੋਂ ਡਰਦਿਆ ਹੋਇਆ ਕਿ ਜਿਸ ਨੇ ਸਾਰੇ ਸਿੱਖਾਂ ਦੇ ਆਸਰਾ ਔਰ ਹਿੰਦੂ ਧਰਮ ਦੀ ਵੀ ਰਾਖੀ ਕਰਨ ਵਾਲੇ, ਹਿੰਦੂ ਧਰਮ ਦੀ ਬਾਂਹ ਪਕੜਨ ਵਾਲੇ, ਲਾਜ ਰੱਖਣ ਵਾਲੇ, ਹਿੰਦੂ ਧਰਮ ਦਾ ਬੀਜ ਰੱਖਣ ਵਾਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਵੀ ਸ਼ਹੀਦ ਕੀਤਾ ਹੈ, ਉਹ ਭਲਾ ਕਿਸੇ ਸਿੱਖ ਦਾ ਕਿਵੇਂ ਲਿਹਾਜ਼ ਕਰ ਸਕਦਾ ਹੈ। ਬਹੁਤਿਆਂ ਦੇ ਚਿੱਤ ਭੈ ਭੀਤ ਹੋਏ, ਪਰ ਕੋਈ ਵਿਰਲੇ ਵਿਰਲੇ ਨਿਰਭੈ ਸਿੱਖ ਵੀ ਹੁੰਦੇ ਹਨ ਗੁਰੂ ਮਹਾਰਾਜ ਸਾਹਿਬ ਜੀ ਦੇ। ਤੈਸੇ ਹੀ ਗੁਰਸਿੱਖ ਭਾਈ ਲੱਖੀ ਸ਼ਾਹ ਬਣ ਜਾ ਰਹੇ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਧੜ ਲਿਜਾਣ ਵਾਸਤੇ ਪ੍ਰਬੰਧ ਕੀਤਾ ਹੈ। 10,000 ਬਲਦ ਸੀ ਭਾਈ ਲੱਖੀ ਸ਼ਾਹ ਦੇ ਪਾਸ, ਬਹੁਤ ਸਾਰੇ ਗੱਡੇ ਸਨ। ਜਿੱਥੇ ਮਹਾਰਾਜ ਦੀ ਸ਼ਹਾਦਤ ਹੋਈ ਹੈ ਤਿਸ ਪਾਸੇ ਵੱਲ ਨੂੰ ਤੋਰ ਕੇ ਚਲਾ ਕੇ ਲੈ ਕੇ ਗਏ ਹੈ। ਜਿਵੇਂ ਆਪਣੇ ਆਦਮੀਆਂ ਨੂੰ ਸਮਝਾਇਆ ਹੋਇਆ ਸੀ ਉਸੇ ਤਰ੍ਹਾਂ ਚੱਲ ਕੇ ਸ਼ਹੀਦੀ ਅਸਥਾਨ ਪਾਸ ਪਹੁੰਚੇ। ਇਸ ਵੇਲੇ ਬਹੁਤ ਹੀ ਅਫਰਾ ਤਫਰੀ ਮੱਚੀ ਹੋਈ ਸੀ। ਸਿਪਾਹੀਆਂ ਨੂੰ, ਅਹਿਲਕਾਰਾਂ ਨੂੰ, ਕਾਜ਼ੀਆਂ ਮੁਲਾਣੀਆਂ ਨੂੰ, ਸਭ ਨੂੰ ਆਪਣੇ ਆਪ ਦੀ ਸੰਭਾਲ ਕਰਨ ਦੀ ਪਈ ਹੋਈ ਸੀ। ਭਾਈ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਧੜ ਇੱਕ ਗੱਡੇ ਵਿੱਚ ਰੱਖਿਆ, ਲੈ ਕੇ ਚਲੇ ਗਏ। ਬਾਅਦ ਵਿੱਚ ਸਿਪਾਹੀਆਂ ਨੂੰ ਪਤਾ ਲੱਗਿਆ, ਉਹਨਾਂ ਦੇਖਿਆ ਕਿ ਇੱਥੇ ਧੜ ਨਹੀਂ ਹੈ ਮਹਾਰਾਜ ਦਾ। ਜਾ ਕੇ ਔਰੰਗੇ ਨੂੰ ਦੱਸਿਆ ਹੈ, ਉਸ ਵੱਲੋਂ ਬਹੁਤ ਹੀ ਚੌਕਸੀ ਕੀਤੀ ਗਈ ਹੈ। ਥਾਵਾਂ ਥਾਵਾਂ 'ਤੇ ਭਾਲ ਕਰਨ ਲੱਗ ਪਏ। ਸੋ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਲੈ ਕੇ ਆਪਣੇ ਟਿਕਾਣੇ ਅਸਥਾਨ 'ਤੇ ਪਹੁੰਚ ਕੇ ਆਪਣੀਆਂ ਝੁੱਗੀਆਂ ਵਿੱਚ, ਕਿ ਜਿਸ ਕਰਕੇ ਕਿਸੇ ਨੂੰ ਪਤਾ ਨਾ ਲੱਗ ਸਕੇ, ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ ਹੈ। ਉਪਰੰਤ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਹੈ ਔਰ ਉਸੇ ਸਥਾਨ 'ਤੇ ਸਿੱਖਾਂ ਦੇ ਸਮੇਤ ਮਿਲ ਕੇ ਗੁਰਬਾਣੀ ਦਾ ਕੀਰਤਨ ਕੀਤਾ ਹੈ। ਜਿਸ ਤਰ੍ਹਾਂ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਅੰਤਮ ਸੰਸਕਾਰ ਦੀ ਮਰਿਆਦਾ ਨਿਭਾਈ ਜਾ ਸਕੀ, ਤਿਵੇਂ ਇਹਨਾਂ ਗੁਰਸਿੱਖਾਂ ਨੇ ਇਸ ਵੇਲੇ ਮਰਿਆਦਾ ਆਪਣੀ ਸਮਰੱਥਾ ਅਨੁਸਾਰ ਨਿਭਾਈ ਹੈ। ਕਵੀ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਧੜ ਦੇ ਸੰਸਕਾਰ ਕਰਨ ਦਾ ਪ੍ਰਸੰਗ ਸੁਣਾਇਆ। ਅੱਗੇ ਕਵੀ ਜੀ ਨੇ ਇਹ ਬਚਨ ਕੀਤੇ ਹਨ ਕਿ ਹੇ ਸਰੋਤਾ ਜਨੋ, ਜਿਵੇਂ ਅੱਗੇ ਕਥਾ ਆਵੇਗੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧੜ ਦੇ ਸੰਸਕਾਰ ਵਾਲੇ ਅਸਥਾਨ 'ਤੇ ਜਿਸ ਪ੍ਰਕਾਰ ਸੁੰਦਰ ਅਸਥਾਨ ਦਰਬਾਰ ਆਬਾਦ ਹੋਇਆ ਹੈ, ਬਣਿਆ ਹੈ, ਇਹ ਕਥਾ ਦੇ ਪ੍ਰਸੰਗ ਅੱਗੇ ਜਿਵੇਂ ਮੌਕਾ ਹੋਵੇਗਾ ਕਥਾ ਕਹਿੰਦਿਆਂ ਹੋਇਆ ਤਿਵੇਂ ਸਰਵਣ ਕਰਾਵਾਂਗੇ। ਅੱਗੇ ਜਿਸ ਪ੍ਰਕਾਰ ਇਹ ਕਥਾ ਹੋ ਰਹੀ ਹੈ, ਇਸ 12ਵੀਂ ਰਾਸ ਦਾ ਅਖੀਰਲਾ ਜੋ ਇਹ ਅਧਿਆਇ ਹੈ, ਇਸ ਵਿੱਚੋਂ ਜਿਵੇਂ ਔਰੰਗਜ਼ੇਬ ਨੂੰ ਭੈ ਹੋਇਆ ਹੈ, ਡਰ ਹੋਇਆ, ਔਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਇਸ 12ਵੀਂ ਰਾਸ ਦੇ ਦੀ ਸੰਪੂਰਨਤਾ ਕਰਦਿਆਂ ਹੋਇਆਂ ਕਵੀ ਜੀ ਨੇ ਕਥਾ ਦੀ ਮਹਿਮਾ ਵੀ ਕਹੀ ਹੈ। ਇਹ ਜੋ ਪ੍ਰਸੰਗ ਹਨ, ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਜੀ ਦੋਹਰਾ ਠੌਰ ਠੌਰ ਰੌਰਾ ਪਰਿਓ।
ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧੜ ਦਲ ਜਾ ਕੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਸੰਸਕਾਰ ਕਰ ਦਿੱਤਾ ਹੈ, ਉਸ ਤੋਂ ਬਾਅਦ ਵਿੱਚ ਉਸੇ ਸਥਾਨ 'ਤੇ ਸ਼ਹੀਦੀ ਥਾਂ ਵਾਲ 'ਤੇ ਜੋ ਮਹਾਰਾਜ ਸਾਹਿਬ ਜੀ ਦਾ ਧੜ ਔਰ ਸੀਸ ਨਾ ਹੋਣ ਕਰਕੇ ਥਾਵਾਂ ਥਾਵਾਂ 'ਤੇ ਔਰੰਗੇ ਦੀਆਂ ਫੌਜਾਂ ਦੇ ਵਿੱਚ ਬਹੁਤਾ ਰੌਲਾ ਪਿਆ।
ਪ੍ਰਥਮ ਸੀਸ ਨਹਿ ਪਾਏ।
ਇਸ ਤਰ੍ਹਾਂ ਕਹਿੰਦੇ ਹਨ ਕਿ ਪਹਿਲਾਂ ਤਾਂ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਵੀ ਨਹੀਂ ਸੰਭਾਲ ਸਕੇ ਹਾਂ।
ਲੋਪ ਭਇਓ ਗੁਰ ਧਰ ਅਭੈ।
ਅਤੇ ਹੁਣ ਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਵੀ ਇੱਥੋਂ ਅਲੋਪ ਹੋ ਗਿਆ।
ਦੇਖ ਰਹੇ ਬਹੁ ਥਾਏ।
ਅਤੇ ਭਾਵੇਂ ਥਾਵਾਂ ਥਾਵਾਂ 'ਤੇ ਢੂੰਡਦੇ ਰਹੇ ਹਾਂ ਕਿ ਕਿਧਰੋਂ ਕਿਸੇ ਥਾਂ ਤੋਂ ਪ੍ਰਾਪਤ ਹੋ ਜਾਵੇ, ਪਤਾ ਲੱਗ ਜਾਵੇ ਕਿ ਕਿੱਥੇ ਕੋਈ ਗੁਰੂ ਕਾ ਸਿੱਖ ਨਾ ਲੈ ਕੇ ਗਿਆ ਹੋਵੇ, ਕੋਈ ਆਪਣੇ ਘਰ ਵਿੱਚ ਹੀ ਨਾ ਲੈ ਕੇ ਪਹੁੰਚਿਆ ਹੋਵੇ। ਇਸ ਲਈ ਭਾਲ ਕੀਤੀ ਹੈ, ਪਰ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਔਰ ਧੜ ਨਹੀਂ ਮਿਲਿਆ।
ਚੌਪਈ ਮੂਡ ਨੁਰੰਗੇ ਟਿਗ ਸੁਧ ਗਈ।
ਕਵੀ ਜੀ ਦੱਸਦੇ ਹਨ ਕਿ ਫਿਰ ਮੂਰਖ ਮਤ ਵਾਲੇ ਔਰੰਗਜ਼ੇਬ ਦੇ ਪਾਸ ਇਹ ਖਬਰ ਪਹੁੰਚੀ।
ਪ੍ਰਥਮ ਸੀਸ ਕੀ ਜੋ ਵਿਦ ਪਈ।
ਪਹਿਲਾਂ ਸੀਸ ਬਾਬਤ ਜਿਹੜੀ ਵਿਥਿਆ ਹੈ ਸੁਣਾਈ ਹੈ ਕਿ ਨਹੀਂ ਮਿਲ ਸਕਿਆ।
ਤਿਵੇਂ ਹੀ ਧਰ ਧਰਨੀ ਮਹਿ ਬਰਿਓ।
ਤਿਵੇਂ ਹੀ ਕਹਿ ਕੇ ਦੱਸਦੇ ਹਨ ਕਿ ਜਿਵੇਂ ਅਸੀਂ ਜਾਣਿਆ ਕਿ ਸੀਸ ਪਤਾ ਨਹੀਂ ਕਿੱਧਰ ਅਲੋਪ ਹੋ ਗਿਆ, ਤਿਵੇਂ ਹੀ ਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਇਵੇਂ ਲੱਗਦਾ ਕਿ ਧਰਤੀ ਪਤਾਲ ਵਿੱਚ ਹੀ ਜਿਵੇਂ ਪ੍ਰਵੇਸ਼ ਹੋ ਗਿਆ ਹੋਵੇ।
ਕਹਿ ਆਕਾਸ਼ ਮਹਿ ਉਰਦ ਚੜਿਓ।
ਜਾਂ ਆਕਾਸ਼ ਵਿੱਚ ਉੱਪਰ ਨੂੰ ਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਉਤਾਂਹ ਚੜ੍ਹ ਗਿਆ ਹੈ।
ਕਿਸ ਹੂੰ ਤੇ ਕੁਛ ਜਾਏ ਨਾ ਜਾਨੀ।
ਕਿਸੇ ਕੋਲੋਂ ਵੀ ਕੁਛ ਵੀ ਜਾਣਿਆ ਨਹੀਂ ਜਾਂਦਾ ਕਿ ਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਇਸ ਵੇਲੇ ਕਿੱਥੇ ਹੈ ਔਰ ਸੀਸ ਕਿੱਥੇ ਹੈ।
ਭਇਓ ਲੋਪ ਦੇਖਤ ਅਗਵਾਨੀ।
ਅਤੇ ਭਾਵੇਂ ਕਿ ਸਾਹਮਣੇ ਵੇਖਣ ਵਾਲੇ ਜਿਹੜੇ ਪਹਿਰੇਦਾਰ ਸਿਪਾਹੀ ਆਦਿਕ ਤੱਕਦੇ ਹੀ ਰਹਿ ਗਏ ਹੈ, ਉਹਨਾਂ ਨੇ ਵੇਖਦਿਆਂ ਹੋਇਆ ਹੀ ਅਲੋਪ ਹੋ ਗਿਆ ਗੁਰੂ ਕਾ ਧੜ ਔਰ ਸੀਸ।
ਸੁਣ ਸੁਣ ਅਚਰਜ ਕੋ ਤਬ ਸ਼ਾਹੂ।
ਅਤੇ ਇਹ ਗੱਲ ਸੁਣ ਕੇ ਔਰੰਗਜ਼ੇਬ ਬਹੁਤਾ ਹੀ ਹੈਰਾਨ ਹੁੰਦਾ ਹੈ।
ਰਹਿਓ ਬਿਸੂਰਤ ਬਹੁ ਮਨ ਮਾਹੂ।
ਤੇ ਮਨ ਵਿੱਚ ਬਹੁਤਾ ਹੀ ਝੂਰਦਾ ਹੈ।
ਕਰਾਮਾਤ ਕਾਮਲ ਬਡ ਅਹੇ।
ਤੇ ਮਨ ਵਿੱਚ ਸੋਚਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਜੀ ਬਹੁਤ ਹੀ ਕਰਾਮਾਤ ਸ਼ਕਤੀ ਦੇ ਮਾਲਕ ਹਨ।
ਤੂੰ ਨਰੰਚ ਦਿਖਾਵਨ ਚਾਹੇ।
ਤਾਂ ਵੀ ਮਹਾਰਾਜ ਨੇ ਥੋੜ੍ਹੀ ਜਿੰਨੀ ਵੀ ਸ਼ਕਤੀ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਸਾਨੂੰ ਨਹੀਂ ਦਿਖਾਈ, ਸਾਡੇ ਅੱਖੇ ਲੱਗ ਕੇ।
ਖਰੇ ਸਿਪਾਹੀ ਗਨ ਰਖਵਾਰੇ।
ਤੇ ਬਹੁਤੇ ਰਖਵਾਲੇ ਹਰ ਵੇਲੇ ਪਹਿਰੇ ਤੇ ਰਹਿਣ ਵਾਲੇ ਸਿਪਾਹੀ ਖੜੇ ਰਹੇ ਸਨ ਪਾਸ।
ਧਰ ਸਿਰ ਦੁਰੇ ਨਾ ਕਿਨਹੋ ਨਿਹਾਰੇ।
ਧੜ ਵੀ ਔਰ ਗੁਰੂ ਕਾ ਸੀਸ ਵੀ ਛੁੱਪ ਗਿਆ, ਕੋਈ ਵੀ ਵੇਖ ਨਹੀਂ ਸਕਿਆ, ਭਾਲ ਨਹੀਂ ਕਰ ਸਕਿਆ।
ਭਨਹਿ ਮੁਲਾਨੇ ਜੇ ਦੁਰ ਗਏ।
ਇਸ ਤਰ੍ਹਾਂ ਸੋ ਇਹ ਸੁਣ ਕਰਕੇ ਇਹ ਕਹਿਣ ਲੱਗੇ ਹਨ ਜਿਹੜੇ ਮੁੱਲਾ ਨੇ ਔਰੰਗਜ਼ੇਬ ਦੇ ਪਾਸ, ਕਹਿੰਦੇ ਨੇ ਕਿ ਜੇਕਰ ਗੁਰੂ ਕਾ ਸੀਸ ਔਰ ਗੁਰੂ ਕਾ ਧੜ ਛੁੱਪ ਗਿਆ ਹੈ
ਤੁਮੋ ਕਾਜ ਆਪਣੇ ਕਰ ਲਏ।
ਪਰ ਤੁਸੀਂ ਤਾਂ ਬਾਦਸ਼ਾਹ ਸਲਾਮਤ ਆਪਣਾ ਜੋ ਕੰਮ ਕਰਨਾ ਸੀ ਗੁਰਾਂ ਨੂੰ ਸ਼ਹੀਦ ਕਰਨ ਦਾ ਕਤਲ ਕਰਨ ਦਾ ਉਹ ਕਰ ਲਿਆ ਹੈ।
ਸ਼ਰਾ ਨਾ ਮਾਨੀ ਪ੍ਰਾਨ ਬਿਨਾਸੇ।
ਪਰ ਉਹਨਾਂ ਨੇ ਤੁਹਾਡੇ ਆਖੇ ਲੱਗ ਕੇ ਤੁਹਾਡੇ ਅਨੁਸਾਰ ਚੱਲਣ ਵਾਸਤੇ ਸ਼ਰ੍ਹਾਂ ਨੂੰ ਨਹੀਂ ਮੰਨਿਆ, ਭਾਵੇਂ ਉਹਨਾਂ ਨੇ ਆਪਣੇ ਪ੍ਰਾਣਾਂ ਦਾ ਅੰਤ ਕਰਵਾ ਲਿਆ।
ਅਬ ਨਰ ਮਨ ਹੈ ਜਥਾ ਪ੍ਰਕਾਸ਼ੇ।
ਹੁਣ ਜਿਵੇਂ ਤੁਸੀਂ ਕਹੋਗੇ ਨਾ ਤਿਵੇਂ ਹੀ ਸਭ ਲੋਕ ਮੰਨਣਗੇ ਭੈ ਭੀਤ ਹੋ ਕੇ।
ਸਭ ਕੇ ਉਰ ਡਰ ਹੋਹੇ ਬਿਸਾਲਾ।
ਸਭਨਾਂ ਦਿਆਂ ਮਨਾਂ ਵਿੱਚ ਬਹੁਤਾ ਹੀ ਡਰ ਲੱਗਣ ਲੱਗ ਪਵੇਗਾ ਹੁਣ।
ਹੁਕਮ ਅਦੂਲੀ ਤੇ ਅਸਹਾਲਾ।
ਇਵੇਂ ਸਭ ਨੂੰ ਪਤਾ ਲੱਗ ਜਾਵੇਗਾ ਕਿ ਜੇਕਰ ਬਾਦਸ਼ਾਹ ਦੀ ਹੁਕਮ ਅਦੂਲੀ ਕੀਤੀ ਤਾਂ ਐਸਾ ਹੀ ਹਾਲ ਹੋਵੇਗਾ ਜਿਹੜਾ ਹਾਲ ਇਸਨੇ ਗੁਰਾਂ ਨੂੰ ਸ਼ਹੀਦ ਕਰਕੇ ਕੀਤਾ ਹੈ।
ਸਮਝਾਇਓ ਬਹੁ ਵਾਰ ਕਨੇਰੇ।
ਤੇ ਬਹੁਤੀ ਵਾਰ ਤੁਸਾਂ ਗੁਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੀ।
ਨਹਿ ਮਾਨਿਓ ਹਠ ਥਾਨ ਬਡੇਰੇ।
ਉਹਨਾਂ ਨੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਠ ਦ੍ਰਿੜ ਇਰਾਦਾ ਆਪਣਾ ਰੱਖਿਆ ਹੈ, ਤੁਹਾਡੀ ਗੱਲ ਨਹੀਂ ਮੰਨੀ।
ਸੁਣ ਕਰ ਪਨਹਿ ਮੂੜ ਚਬ ਗੱਤਾ।
ਇਸ ਤਰ੍ਹਾਂ ਮੂਰਖ ਮਤ ਵਾਲਿਆਂ ਮੁਲਾਣਿਆਂ ਤੋਂ ਸੁਣ ਕੇ ਆਪਣੀ ਕੁਮਤ ਵਾਲਾ ਜੋ ਔਰੰਗਜ਼ੇਬ ਹੈ ਇਹ ਕਹਿਣ ਲੱਗਾ ਹੈ,
ਹਿੰਦ ਧਰਮ ਕੀ ਰਾਖੀ ਸੱਤਾ।
ਉਹਨਾਂ ਨੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਤਾਂ ਹਿੰਦੂ ਧਰਮ ਦੀ ਲੱਜਿਆ ਰੱਖ ਲਈ ਹੈ, ਇਹਨਾਂ ਦੀ ਸ਼ਕਤੀ ਸਮਰੱਥਾ ਜੋ ਹੈ ਬਰਕਰਾਰ ਰੱਖ ਦਿੱਤੀ ਹੈ, ਇਹਨਾਂ ਦੀ ਲਾਜ ਰੱਖੀ ਹੈ।
ਮੋਰ ਮਨੋਰਥ ਪਇਓ ਨਾ ਸੋਈ।
ਇਹ ਜਿਹੜਾ ਮੇਰਾ ਮਨ ਦਾ ਮਨੋਰਥ ਸੀ ਇਹ ਪੂਰਾ ਨਹੀਂ ਹੋਇਆ ਸਭ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ।
ਕਲਮਾ ਪਠਹਿ ਤੁਰਕ ਜਗ ਹੋਈ।
ਅਤੇ ਮੈਂ ਚਾਹੁੰਦਾ ਸੀ ਕਿ ਜਿਹੜੇ ਸਭ ਹਿੰਦੂ ਲੋਕ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਹੀ ਆਸਰੇ ਰਹਿਣ ਵਾਲੇ ਹਾਂ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਗੁਰੂ ਹਨ, ਜੇਕਰ ਗੁਰੂ ਜੀ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਵੀ ਸਭ ਕਲਮੇ ਪੜ੍ਹ ਕੇ ਮੁਸਲਮਾਨ ਬਣ ਜਾਵਾਂਗੇ। ਅਤੇ ਮੈਂ ਤਾਂ ਸੋਚਿਆ ਸੀ ਕਿ ਗੁਰਾਂ ਨੂੰ ਪਹਿਲਾਂ ਮੈਂ ਤੁਰਕ ਬਣਾ ਦੇਵਾਂਗਾ ਅਤੇ ਬਾਅਦ ਵਿੱਚ ਸਭ ਹਿੰਦੂ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਣਗੇ, ਪਰ ਇਹ ਮੇਰਾ ਮਨੋਰਥ ਪੂਰਾ ਨਹੀਂ ਹੋਇਆ।
ਜਮਾਦਾਰ ਕੋ ਤਬ ਹੈ ਬੁਲਾਇਓ।
ਇਸ ਤਰ੍ਹਾਂ ਕਹਿ ਕੇ ਔਰੰਗਜ਼ੇਬ ਨੇ ਆਪਣੇ ਜੇਲ੍ਹ ਦੇ ਜਿਹੜੇ ਜੋ ਜ਼ਿੰਮੇਵਾਰ ਜਮਾਦਾਰ ਨੂੰ ਆਪਣੇ ਪਾਸ ਸੱਦਿਆ।
ਤਰਜ ਕਹਿਓ ਤੈਂ ਕਿਆ ਕਰ ਆਇਓ।
ਤਾੜ ਕੇ ਜਮਾਦਾਰ ਨੂੰ ਕਿਹਾ ਹੈ ਕਿ ਤੂੰ ਕੀ ਕਰਕੇ ਆਇਆ ਹੈ।
ਸਿਰ ਧਰ ਕੀ ਨਾ ਕਰੀ ਤਕਰਾਈ।
ਗੁਰੂ ਕੇ ਸੀਸ ਦੀ ਔਰ ਧੜ ਦੀ ਸੰਭਾਲ ਕਰਨ ਵਾਸਤੇ ਤੂੰ ਤਕੜਾਈ ਸਖਤੀ ਸਖਤਾਈ ਨਹੀਂ ਕਰ ਸਕਿਆ।
ਸਭ ਤੇ ਕੋ ਲੈ ਗਇਓ ਚੁਰਾਈ।
ਤੇ ਸਭਨਾਂ ਦੇ ਕੋਲੋਂ ਭਾਵੇਂ ਕਿ ਸਖਤ ਪਹਿਰੇ ਵੀ ਲਗਾਏ ਹੋਏ ਸੀ, ਸਭਨਾਂ ਵਿੱਚੋਂ ਕਿਹੜਾ ਹੈ ਜਿਹੜਾ ਕਿ ਗੁਰੂ ਮਹਾਰਾਜ ਸਾਹਿਬ ਦਾ ਸੀਸ ਔਰ ਧੜ ਚੁਰਾ ਕੇ ਲੈ ਗਿਆ।
ਹੱਥ ਜੋੜ ਤਿੰਨ ਗਾਥ ਬੁਝਾਈ।
ਔਰੰਗੇ ਤੋਂ ਸੁਣ ਕੇ ਜਮਾਨਦਾਰ ਦੋਵੇਂ ਹੱਥ ਜੋੜ ਕੇ ਸਮਝਾਉਣ ਲੱਗਾ ਹੈ।
ਸੀਸ ਸਮੈ ਨਰ ਥੇ ਸਮਦਾਈ।
ਤੇ ਐ ਬਾਦਸ਼ਾਹ ਜਿਸ ਵੇਲੇ ਗੁਰੂ ਕਾ ਸੀਸ ਸੀ ਤਿਸ ਅਸਥਾਨ 'ਤੇ ਤਾਂ ਉਸ ਵਕਤ ਵੀ ਬਹੁਤ ਸਾਰੇ ਲੋਕ ਤੁਹਾਡੇ ਸਿਪਾਹੀ ਅਹਿਲਕਾਰ ਆਦਿਕ ਉੱਥੇ ਸਨ।
ਸੈਯਦ ਅਰ ਉਮਰਾਵ ਮੁਲਾਨੇ।
ਤੁਹਾਡਾ ਇਹ ਸੈਯਦ ਜਲਾਦ ਵੀ ਅਤੇ ਤੁਹਾਡੇ ਮੁਲਾਣੇ ਅਤੇ ਉਮਰਾਵ ਅਹਿਲਕਾਰ ਵੀ ਉੱਥੇ ਹਾਜ਼ਰ ਸਨ।
ਖਰੇ ਰਹੇ ਕੁਛ ਗਇਓ ਨਾ ਜਾਣੇ।
ਇਹ ਵੀ ਤਾਂ ਉੱਥੇ ਹੀ ਖਲੋਤੇ ਸੀ ਨਾ, ਇਹਨਾਂ ਨੂੰ ਤਾਂ ਕੁਝ ਵੀ ਪਤਾ ਨਹੀਂ ਉੱਥੇ ਲੱਗ ਸਕਿਆ।
ਮਹਾ ਫਤੂਰ ਧੂਰ ਜੁੱਤ ਬਾਯੂ।
ਇਹਨਾਂ ਨੂੰ ਵੀ ਤਾਂ ਕਿਹੜਾ ਕੁਝ ਪਤਾ ਲੱਗਿਆ ਹੈ, ਇਹ ਵੀ ਤਾਂ ਉੱਥੇ ਹਾਜ਼ਰ ਹੀ ਸਨ, ਮੈਂ ਕਿਹੜਾ ਇਕੱਲਾ ਹੀ ਇਸ ਗੱਲ ਦਾ ਦੋਸ਼ੀ ਹਾਂ। ਸੋ ਬਹੁਤਾ ਜਿਸ ਵੇਲੇ ਜੋ ਹਨੇਰ ਵਗਿਆ ਹੈ ਬਹੁਤ ਹੀ ਰੌਲਾ ਜ਼ਿਆਦਾ ਪੈ ਗਿਆ, ਉਪਦਰਵ ਪ੍ਰਤੀਤ ਹੋਇਆ।
ਬਹੀ ਬੇਗ ਤੇ ਪਿਖ ਨਾ ਸਕਾਊ।
ਬਹੁਤ ਹੀ ਜ਼ਿਆਦਾ ਤੇਜ਼ ਹਨੇਰੀ ਜਦੋਂ ਵਗੀ ਹੈ ਤਾਂ ਇਸ ਵੇਲੇ ਕੋਈ ਵੀ ਕੁਛ ਦੇਖ ਨਹੀਂ ਸੀ ਸਕਦਾ।
ਪੁੰਨ ਬਨਜਾਰਨ ਕੇ ਗਨ ਬੈਲ।
ਤੇ ਫਿਰ ਵਣਜਾਰਿਆਂ ਦੇ ਬਹੁਤ ਸਾਰੇ ਬਲਦ ਉਸ ਰਸਤੇ ਆ ਗਏ ਸਨ।
ਚੱਲੇ ਜਾਤ ਪਾਵਤ ਬਡ ਐਲ।
ਬਹੁਤਾ ਹੀ ਰੌਲਾ ਪੈ ਰਿਹਾ ਸੀ ਜਿਸ ਵੇਲੇ ਬਲਦ ਉਸ ਸੜਕ 'ਤੇ ਜਿਸ ਥਾਂ 'ਤੇ ਰਸਤੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋਈ ਆ, ਉੱਥੇ ਬਹੁਤੇ ਹੀ ਬਲਦਾਂ ਦਾ ਆਉਣਾ ਜਾਣਾ ਹੋ ਰਿਹਾ ਸੀ।
ਖਰੇ ਸੁਚੇਤ ਸਿਪਾਹੀ ਖਰੇ।
ਇਸ ਪ੍ਰਕਾਰ ਬਹੁਤ ਰੌਲਾ ਪੈ ਰਿਹਾ ਸੀ ਅਤੇ ਤੁਹਾਡੀ ਫੌਜ ਦੇ ਸਿਪਾਹੀ ਪੂਰੇ ਸਾਵਧਾਨ ਹੋ ਕੇ ਖੜ੍ਹੇ ਸਨ।
ਰਖਬਾਰੀ ਧਰ ਕੇ ਤਰ ਤਰੇ।
ਰੁੱਖ ਦੇ ਹੇਠਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਧੜ ਦੀ ਰਖਵਾਲੀ ਕਰਨ ਵਾਸਤੇ ਤਾਇਨਾਤ ਖੜ੍ਹੇ ਸੀ।
ਛਪਿਓ ਤਬ ਹੈ ਨਹਿਕੀਨ ਬਿਲੋਕਨ।
ਇਸ ਵੇਲੇ ਗੁਰੂ ਕਾ ਧੜ ਵੀ ਛੁੱਪ ਗਿਆ ਹੈ, ਕੋਈ ਵੀ ਵੇਖ ਨਹੀਂ ਸਕਿਆ।
ਸਭ ਦਿਸ਼ ਤੇ ਨਰ ਕੀਨੇ ਰੋਕਣ।
ਤੇ ਸਭਨਾਂ ਤਰਫਾਂ ਤੋਂ ਆਉਣ ਵਾਲੇ ਲੋਕਾਂ ਨੂੰ ਉਸ ਵੇਲੇ ਰੋਕ ਰੱਖਿਆ ਸੀ।
ਰਹੇ ਖੋਜ ਕਿਉਂ ਹੂੰ ਨਹਿ ਪਾਇਓ।
ਤੇ ਤੁਹਾਡੇ ਸਿਪਾਹੀ ਭਾਲਦੇ ਰਹੇ ਆ, ਮੈਂ ਵੀ ਬਹੁਤੀ ਥਾਵਾਂ 'ਤੇ ਜਮਾਂਦਾਰ ਕਹਿੰਦਾ ਕਿ ਭਾਲ ਕਰਵਾਈ ਹੈ, ਪਰ ਕਿਤਿਓਂ ਵੀ ਗੁਰੂ ਕਾ ਸੀਸ ਔਰ ਧੜ ਨਹੀਂ ਮਿਲਿਆ।
ਅਜ਼ਮਤ ਸੋ ਕੁਛ ਬਸ ਨਾ ਬਸਾਇਓ।
ਪਰ ਇੰਨਾ ਪ੍ਰਤੀਤ ਹੁੰਦਾ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਰੀ ਸ਼ਕਤੀ ਕਰਾਮਾਤ ਦੇ ਮਾਲਕ ਨੇ। ਗੁਰੂ ਮਹਾਰਾਜ ਸਾਹਿਬ ਜੀ ਦੀ ਕਰਾਮਾਤ ਅੱਗੇ ਕਿਸੇ ਦਾ ਕੋਈ ਵਸ ਨਹੀਂ ਚੱਲ ਸਕਦਾ।
ਸੁਣ ਸੁਣ ਹੌਲ ਹੋਤ ਉਰ ਸ਼ਾਹੂ।
ਅਤੇ ਜਮਾਦਾਰ ਤੋਂ ਗੁਰੂ ਮਹਾਰਾਜ ਸਾਹਿਬ ਜੀ ਬਾਰੇ ਸੁਣ ਸੁਣ ਕੇ ਔਰੰਗਜ਼ੇਬ ਦੇ ਦਿਲ ਵਿੱਚ ਬਹੁਤੇ ਹੌਲ ਪੈਂਦੇ ਆ।
ਤੂ ਨਾ ਕਹਿ ਸਕ ਹੈ ਕਿਸ ਪਾਹੂ।
ਤਾਂ ਵੀ ਆਪਣੇ ਮਨ ਦਾ ਜੋ ਡਰ ਹੈ ਕਿਸੇ ਦੇ ਪਾਸ ਇਹ ਦੱਸ ਨਹੀਂ ਸਕਦਾ।
ਰਾਤ ਪ੍ਰਵਿਰਤੀ ਚਿੰਤ ਅਧੀਨਾ।
ਅਤੇ ਇਸ ਵੇਲੇ ਰਾਤ ਦਾ ਸਮਾਂ ਹੋ ਗਿਆ ਹੈ ਅਤੇ ਬਹੁਤਾ ਹੀ ਚਿੰਤਾ ਵੱਸ ਹੋਇਆ ਔਰੰਗਜ਼ੇਬ।
ਰੁਚ ਕਰ ਖਾਣਾ ਖਾਣ ਨਾ ਕੀਨਾ।
ਅਤੇ ਰੁਚੀ ਕਰਕੇ ਰੁਚੀ ਨਾਲ ਇਸ ਨੇ ਖਾਣਾ ਵੀ ਨਹੀਂ ਖਾਧਾ।
ਜਬ ਪ੍ਰਿਅੰਕ ਪਰ ਪਹੁੰਚਿਓ ਪਾਪੀ।
ਅਤੇ ਜਿਸ ਵੇਲੇ ਕਵੀ ਜੀ ਕਹਿੰਦੇ ਹਨ ਕਿ ਇਹ ਪਾਪੀ ਔਰੰਗਜ਼ੇਬ ਆਪਣੇ ਪਲੰਘੇ ਉੱਪਰ ਸੌਣ ਵਾਸਤੇ ਪਹੁੰਚਿਆ।
ਹਿਤ ਸੁਪਤਨ ਕੇ ਨਿੰਦਰਾ ਵਿਆਪੀ।
ਜਿਸ ਵੇਲੇ ਸੌਣ ਲਈ ਇਹ ਤਿਆਰ ਹੋਇਆ ਹੈ, ਨੀਂਦ ਵੱਸ ਹੋਣ ਦਾ ਯਤਨ ਕੀਤਾ ਇਸਨੇ।
ਮਤੀ ਦਾਸ ਜੋ ਗੁਰੂ ਦੀਵਾਨ।
ਇਸ ਵਕਤ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਿਆਰਾ ਸਿੱਖ ਅਨਿੰਨ ਸੇਵਕ ਦੀਵਾਨ ਭਾਈ ਮਤੀ ਦਾਸ ਜੀ।
ਪ੍ਰਥਮ ਸ਼ਹੀਦ ਭਇਓ ਤੇ ਸਥਾਨ।
ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹਿਲਾਂ ਔਰੰਗਜ਼ੇਬ ਵੱਲੋਂ ਸ਼ਹੀਦ ਕੀਤੇ ਗਏ ਹਨ ਭਾਈ ਮਤੀ ਦਾਸ ਜੀ।
ਅਪਰਾਧੀ ਕੇ ਟਿਗ ਚੱਲ ਗਇਓ।
ਅਤੇ ਅਪਰਾਧੀ ਔਰੰਗਜ਼ੇਬ ਦੇ ਕੋਲ ਭਾਈ ਮਤੀ ਦਾਸ ਜੀ ਆ ਪਹੁੰਚੇ ਹਨ।
ਅਧਿਕ ਕ੍ਰੋਧ ਹਿਰਦੇ ਉਪਜਇਓ।
ਆਪਣੇ ਹਿਰਦੇ ਵਿੱਚ ਭਾਈ ਸਾਹਿਬ ਨੇ ਬਹੁਤਾ ਵੀਰ ਰਸ ਪ੍ਰਗਟ ਕੀਤਾ ਹੈ।
ਤੂ ਗੁਰੂ ਤੇ ਧਾਰ ਹੈ ਤਰਾਸ।
ਤਾਂ ਵੀ ਆਪਣੇ ਮਨ ਵਿੱਚ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਿਰਦੇ ਵਿੱਚ ਭੈ ਕਰ ਰਹੇ ਹਨ।
ਨਹਿ ਪਾਪੀ ਕੋ ਕੀਨ ਬਿਨਾਸ਼।
ਪਾਪੀ ਔਰੰਗਜ਼ੇਬ ਦੇ ਨੇੜੇ ਤਾਂ ਆ ਗਏ ਆ ਭਾਈ ਮਤੀ ਦਾਸ ਜੀ, ਪਰ ਆ ਕੇ ਇਸ ਨੂੰ ਨਾਸ ਨਹੀਂ ਕੀਤਾ।
ਪਾਟੀ ਤਬ ਪ੍ਰਿਅੰਕ ਕੀ ਗਹੀ।
ਜਿਸ ਪਲੰਘੇ ਉੱਤੇ ਔਰੰਗਜ਼ੇਬ ਪਿਆ ਹੈ, ਇਸ ਦੇ ਪਲੰਘੇ ਦੀ ਬਾਹੀ ਪਕੜੀ ਹੈ ਭਾਈ ਮਤੀ ਦਾਸ ਜੀ ਨੇ।
ਡਾਰਿਓ ਉਲਟ ਗਿਰਿਓ ਤਰ ਤਹੀ।
ਤਾਂ ਪਲੰਘਾ ਚੁੱਕ ਕੇ ਉਲਟਾ ਕੇ ਔਰੰਗਜ਼ੇਬ ਨੂੰ ਪਲੰਘੇ ਤੋਂ ਹੇਠਾਂ ਜ਼ਮੀਨ 'ਤੇ ਸੁੱਟਿਆ ਹੈ।
ਭੜ ਪੜਾਏ ਠਾਂਡੋ ਹੋਏ ਗਇਓ।
ਇਸ ਵੇਲੇ ਬਹੁਤਾ ਹੀ ਭੈ ਭੀਤ ਹੋ ਕੇ ਅੱਬੜ ਵਾਹੇ ਉਸ ਵੇਲੇ ਡਰ ਕੇ ਇਹ ਉੱਠਿਆ ਹੈ ਔਰੰਗਜ਼ੇਬ।
ਸ਼ਬਦ ਸ਼ਰਵਨ ਮਹਿ ਇਮ ਸੁਣ ਲਇਓ।
ਅਤੇ ਉੱਠ ਕੇ ਫਿਰ ਆਪਣੇ ਕੰਨੀ ਇਸ ਤਰ੍ਹਾਂ ਦੀ ਇਸਨੇ ਆਵਾਜ਼ ਸੁਣੀ ਹੈ।
ਦਿੱਲੀਪੁਰ ਮੈਂ ਜੇ ਸੁਪਤੈ ਹੈ।
ਅਤੇ ਇਹ ਆਵਾਜ਼ ਪ੍ਰਗਟ ਹੀ ਸੁਣੀ ਹੈ। ਭਾਈ ਮਤੀ ਦਾਸ ਜੀ ਨੇ ਇਸ ਨੂੰ ਆਖਿਆ ਹੈ ਕਿ ਇਹ ਪਾਪੀਆ, ਜੇਕਰ ਤੂੰ ਦਿੱਲੀ ਸ਼ਹਿਰ ਦੇ ਵਿੱਚ ਸੌਵੇਂਗਾ
ਪ੍ਰਾਣ ਬਿਨਾਸ ਆਪਣੇ ਪੈਹੈ,
ਤਾਂ ਆਪਣੇ ਪ੍ਰਾਣਾਂ ਦਾ ਨਾਸ ਕਰਵਾ ਲਵੇਂਗਾ।
ਵਹਿਰ ਨਗਰ ਤੇ ਨਿਕਸ ਸਿਧਾਵੋ,
ਇਸ ਕਰਕੇ ਇਸ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਚਲਿਆ ਜਾ।
ਪਰਾ ਲਬਧ ਲਓ ਜੀਵਨ ਪਾਵੋ,
ਤੇ ਜਿੰਨੀ ਕੋ ਤੇਰੇ ਜ਼ਿੰਦਗੀ ਦੀ ਪਰਾ ਲਬਧ ਹੈ, ਆਪਣੇ ਕਰਮਾਂ ਦੀ ਪਰਾ ਲਬਧ ਅਨੁਸਾਰ ਜਿੰਨਾ ਕੁ ਸਮਾਂ ਤੂੰ ਸੰਸਾਰ ਦੇ ਵਿੱਚ ਰਹਿਣਾ ਹੈ, ਉਹਨਾਂ ਸਮਾਂ ਆਪਣੀ ਉਮਰ ਦਾ ਤੂੰ ਭੋਗ ਲੈ।
ਬਹੁਰ ਨਰਕ ਮਹਿ ਪਾਏ ਸਜ਼ਾਈ,
ਤੇ ਬਾਅਦ ਵਿੱਚ ਜਦੋਂ ਤੂੰ ਮਰੇਗਾ ਤਾਂ ਮਰ ਕੇ ਨਰਕਾਂ ਦੀ ਸਜ਼ਾ ਭੁਗਤੇਗਾ।
ਗੁਰੂ ਅਵਗਿਆ ਅਧਿਕ ਕਮਾਈ,
ਕਿਉਂਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਹੁਤੀ ਤੂੰ ਨਿਰਾਦਰੀ ਕਰਨ ਦਾ ਕਰਮ ਕਮਾਇਆ।
ਸੁਨਤ ਤਰਾਸ ਧਰ ਦਾਸ ਬੁਲਾਏ,
ਧੰਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਭਾਈ ਮਤੀ ਦਾਸ ਜੀ ਤੋਂ, ਭਾਵੇਂ ਕਿ ਭਾਈ ਸਾਹਿਬ ਜੀ ਸ਼ਹੀਦੀ ਪਾ ਚੁੱਕੇ ਹਨ, ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਮਤੀ ਦਾਸ ਜੀ ਇਸ ਦੇ ਪਾਸ ਆਏ ਆ ਔਰ ਇਹ ਬਚਨ ਕੀਤੇ ਆ ਕਿ ਔਰੰਗਿਆ ਇੱਥੇ ਨਹੀਂ ਤੂੰ ਰਹਿ ਸਕਦਾ, ਇੱਥੇ ਰਹੇਗਾ ਤਾਂ ਛੇਤੀ ਨਾਸ ਆਪਣਾ ਕਰਵਾਵੇਂਗਾ, ਹੋਰ ਕਿਤੇ ਜਾ ਕੇ ਰਹਿੰਦੀ ਉਮਰ ਦਾ ਸਮਾਂ ਬਿਤਾ ਸਕਦਾ। ਸੋ ਇਹ ਜਦੋਂ ਬਚਨ ਕੀਤੇ ਹਨ ਭਾਈ ਸਾਹਿਬ ਜੀ ਨੇ ਤਾਂ ਸੁਣ ਕੇ ਔਰੰਗਜ਼ੇਬ ਬਹੁਤ ਡਰਿਆ।
ਸੁਨਤ ਤਰਾਸ ਧਰ ਦਾਸ ਬੁਲਾਏ,
ਡਰ ਕੇ ਆਪਣੇ ਨੌਕਰਾਂ ਨੂੰ ਆਪਣੇ ਕੋਲ ਔਰੰਗਾ ਸੱਦਦਾ ਹੈ।
ਖਰੇ ਸਮੀਪ ਕਰੇ ਸਮਦਾਏ,
ਇਸ ਦੇ ਬੁਲਾਉਣ 'ਤੇ ਇਸ ਦੇ ਨੌਕਰ ਚਾਕਰ ਇਕੱਠੇ ਹੋ ਕੇ ਪਾਸ ਖੜ੍ਹੇ ਹੋ ਗਏ।
ਸੁਧਾ ਕਰਵਾਇਓ ਪ੍ਰਿਯੰਕ,
ਜਦੋਂ ਆਣ ਕੇ ਕੋਲ ਖੜ੍ਹੇ ਹੋਏ ਆ ਉਹਨਾਂ ਦੇ ਕੋਲੋਂ ਔਰੰਗੇ ਨੇ ਆਪਣਾ ਪਲੰਘਾ ਸਿੱਧਾ ਕਰਵਾਇਆ ਹੈ।
ਪੌਡਿਓ ਪੁੰਨ ਪੈ ਪੀਤ ਸਸ਼ੰਕ,
ਫਿਰ ਸ਼ੰਕੇ ਭਰਮ ਡਰ ਦੇ ਸਹਿਤ ਹੋ ਕੇ, ਬਹੁਤਾ ਹੀ ਭੈ ਦੇ ਸਹਿਤ ਹੋ ਕੇ ਪਲੰਘੇ ਉੱਪਰ ਪੈ ਗਿਆ।
ਨੀਂਦ ਨਾ ਪਾਏ ਨਾ ਜੁਟੇ ਬਿਲੋਚਨ,
ਤੇ ਪਰ ਇਹ ਸੌ ਨਹੀਂ ਸਕਿਆ, ਨੀਂਦ ਵਸ ਹੋ ਕੇ ਇਸ ਦੀਆਂ ਅੱਖਾਂ ਨਹੀਂ ਬੰਦ ਹੋ ਸਕੀਆਂ।
ਨਾਨਾ ਵਿਧ ਸੋਚਤ ਚਿਤ ਸੋਚਨ,
ਆਪਣੇ ਮਨ ਵਿੱਚ ਅਨੇਕ ਤਰ੍ਹਾਂ ਦੀਆਂ ਸੋਚਾਂ ਚਿੰਤਾਤੁਰ ਹੋ ਕੇ ਸੋਚਦਾ।
ਹੱਠ ਤੇ ਕਹਿਤ ਨਾ ਦੂਜੇ ਪਾਸ,
ਪਰ ਹੱਠ ਕੀਤਾ ਹੋਇਆ ਹੈ ਕਿ ਮੈਂ ਬਾਦਸ਼ਾਹ ਹਾਂ, ਜੇ ਮੈਂ ਕਿਸੇ ਨੂੰ ਦੱਸਾਂਗਾ ਤਾਂ ਮੇਰੀ ਨਿੰਦਾ ਹੋਵੇਗੀ, ਇਸ ਲਈ ਹੋਰ ਕਿਸੇ ਨੂੰ ਨਹੀਂ ਦੱਸਦਾ।
ਹੋਹੇ ਨਾ ਹਜੋ ਹੀ ਹੈ ਇਹ ਤਰਾਸ,
ਆਪਣੇ ਮਨ ਵਿੱਚ ਇਹ ਡਰ ਰੱਖਿਆ ਹੋਇਆ ਕਿ ਇਸ ਡਰ ਕਰਕੇ ਇਹ ਨਾ ਹੋਵੇ ਕਿ ਕਿਸੇ ਨੂੰ ਦੱਸਾਂ ਤਾਂ ਮੇਰੀ ਬੇਇੱਜ਼ਤੀ ਹੋਵੇ, ਕੋਈ ਆਖੇ ਕਿ ਐਡਾ ਵੱਡਾ ਬਾਦਸ਼ਾਹ ਇਹਨੇ ਪਾਪ ਕੀਤੀ ਹੈ, ਫਿਰ ਹੁਣ ਇਹ ਡਰਦਾ ਹੈ ਬਹੁਤ ਜ਼ਿਆਦਾ।
ਜਾਗਤ ਸਗਰੀ ਰਾਤ ਬਿਤਾਈ,
ਇਸ ਤਰ੍ਹਾਂ ਸੋਚ ਕੇ ਇਸਨੇ ਕਿਸੇ ਨੂੰ ਦੱਸਿਆ ਨਹੀਂ, ਡਰਦਿਆਂ ਸੋਚਾਂ ਸੋਚਦਿਆਂ ਚਿੰਤਾ ਕਰਦਿਆਂ ਜਾਗਦਿਆਂ ਹੀ ਇਸਨੇ ਸਾਰੀ ਇਹ ਰਾਤ ਬਿਤਾਈ ਹੈ।
ਖਰੇ ਪਾਹਰੂ ਪ੍ਰਾਤ ਸੋ ਆਈ,
ਤੇ ਪਹਿਰੇਦਾਰ ਇਸ ਦੇ ਪਾਸ ਸੁਰੱਖਿਆ ਵਾਸਤੇ ਪਹਿਰੇ 'ਤੇ ਖੜ੍ਹੇ ਹਨ। ਰਾਤ ਬਤੀਤ ਹੋਈ, ਸਵੇਰ ਦਾ ਸਮਾਂ ਹੋ ਆਇਆ।
ਆਦ ਨਿਵਾਜ ਅਨਕ ਉਪਚਾਰ,
ਸਵੇਰ ਹੋਣ 'ਤੇ ਅਨੇਕ ਤਰ੍ਹਾਂ ਦੇ ਇਲਾਜ ਆਪਣੇ ਇਸਨੇ ਨਿਮਾਜ਼ ਆਦਿਕ ਪੜ੍ਹਨ ਦੇ ਕਰਨ ਦਾ ਯਤਨ ਕੀਤਾ।
ਕਰਤ ਭਇਓ ਮੱਜਨ ਕੋ ਤਹਾਰ,
ਮੱਜਨ ਕੋ ਧਾਰ, ਇਸ਼ਨਾਨ ਕਰਕੇ ਨਹਾ ਧੋ ਕੇ ਐਸਾ ਇਸਨੇ ਆਪਣੀ ਵੱਲੋਂ ਉਪਰਾਲਾ ਕੀਤਾ ਹੈ ਡਰ ਤੋਂ ਬਚਣ ਦਾ, ਨਿਮਾਜ਼ ਆਦਿਕ ਪੜ੍ਹ ਕਰਕੇ।
ਬ੍ਰਿੰਦ ਕਲਾਮ ਪੜ੍ਹੀ ਬਹੁ ਵਾਰੀ,
ਬਹੁਤੀ ਵਾਰ ਇਸਨੇ ਆਪਣੇ ਮਤ ਦੀਆਂ ਕਲਾਮਾਂ ਪੜ੍ਹੀਆਂ ਹਨ।
ਆਇਓ ਉਠ ਪੁਨ ਸਭਾ ਮਜਹਰੀ,
ਫਿਰ ਆਪਣੇ ਸੌਣ ਵਾਲੇ ਥਾਂ ਤੋਂ ਉੱਠ ਕੇ ਚੱਲ ਕੇ ਆਪਣੀ ਸਭਾ ਕਚਹਿਰੀ ਵਿੱਚ ਪਹੁੰਚਿਆ।
ਬੀਤਿਓ ਜਥਾ ਦੁਸ਼ਟ ਕੇ ਸੰਗ,
ਇਹ ਕਵੀ ਜੀ ਦੱਸਦੇ ਆ ਜਿਸ ਤਰ੍ਹਾਂ ਇਸ ਦੁਸ਼ਟਾ ਔਰੰਗੇ ਦੇ ਨਾਲ ਇਸ ਦਾ ਅੰਤ ਸਮਾਂ ਬੀਤਿਆ ਗੁਜ਼ਰਿਆ ਹੈ।
ਕਹਾਂ ਬਹੁਰ ਮੈਂ ਅਖਲ ਪ੍ਰਸੰਗ,
ਉਹ ਸਾਰਾ ਪ੍ਰਸੰਗ ਫਿਰ ਅੱਗੇ ਕਥਾ ਕਹਿੰਦਿਆਂ ਹੋਇਆ ਸਮਾਂ ਪਾ ਕੇ ਤੁਹਾਨੂੰ ਸੁਣਾਵਾਂਗੇ।
ਦਿੱਲੀ ਮਹਿ ਨਹਿ ਸੁਪਤਨ ਪਾਇਓ।
ਅਤੇ ਇਹ ਜੋ ਔਰੰਗਜ਼ੇਬ ਹੈ ਭਾਈ ਮਤੀ ਦਾਸ ਜੀ ਤੋਂ ਡਰ ਕੇ ਫਿਰ ਦੁਬਾਰਾ ਦਿੱਲੀ ਸ਼ਹਿਰ ਦੇ ਵਿੱਚ ਸੁੱਖ ਦੀ ਨੀਂਦੇ ਨਹੀਂ ਸੀ ਸੌ ਸਕਿਆ।
ਰਹਿਓ ਬਹਿਰੀ ਹੀ ਉਰ ਡਰ ਪਾਇਓ।
ਬਹਿਰ ਹੀ ਬਾਹਰ ਹੀ ਰਿਹਾ ਏ, ਕਿਉਂਕਿ ਆਪਣੇ ਮਨ ਵਿੱਚ ਬਹੁਤਾ ਹੀ ਇਹ ਭਾਈ ਮਤੀ ਦਾਸ ਜੀ ਤੋਂ ਡਰ ਗਿਆ।
ਇਹ ਠਾਂ ਦੁਆਦਸ਼ ਪੂਰਨ ਰਾਸ਼।
ਇੱਥੋਂ ਤੱਕ ਇਹ ਕਥਾ ਸਰਵਣ ਕਰਾ ਕੇ ਸਾਧ ਸੰਗਤ ਜੀ ਜੋ ਭਾਈ ਸੰਤੋਖ ਸਿੰਘ ਸਾਹਿਬ ਜੀ ਦੱਸਦੇ ਹਨ ਕਿ ਇਸ ਥਾਂ 'ਤੇ ਅਸੀਂ ਜੋ ਇਹ ਰਾਸ ਹੈ ਬਾਰ੍ਹਵੀਂ ਰਾਸ਼ ਇਸ ਦੇ ਵਿੱਚ ਕਥਾ ਕਹੀ ਹੈ। ਬਾਰ੍ਹਵੀਂ ਰਾਸ਼ ਨੂੰ ਅਸੀਂ ਜੋ ਸੰਪੂਰਨ ਕਰ ਰਹੇ ਹਾਂ।
ਜਿਮ ਰਬ ਵਰਤ ਹੈ ਬਾਰਹ ਮਾਸ।
ਅਤੇ ਜਿਵੇਂ ਸੂਰਜ 12 ਮਹੀਨਿਆਂ ਦੇ ਵਿੱਚ ਵਰਤਦਾ ਹੈ ਉਸੇ ਤਰ੍ਹਾਂ ਹੀ ਇਹ ਕਥਾ ਅਸੀਂ ਕਹੀ ਹੈ।
ਤਿਮ ਸਤਿਗੁਰ ਕੋ ਮਹਿਦ ਪ੍ਰਕਾਸ਼।
ਤਿਵੇਂ ਇਹ ਵੱਡਾ ਜੋ ਤੇਜ ਪ੍ਰਕਾਸ਼ ਹੈ ਨਾ, ਜਿਵੇਂ ਕਿ 12 ਰਾਸ਼ਾਂ ਵਿੱਚ ਸੂਰਜ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਜਾਂਦਾ ਹੈ, ਉਸੇ ਪ੍ਰਕਾਰ ਗਿਆਨ ਦੇ ਸੂਰਜ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਰਾਸ਼ਾਂ ਦੇ ਵਿੱਚ ਜਸ ਕਹਿਣ ਦਾ ਯਤਨ ਕੀਤਾ। ਸੋ ਇਸੇ ਪ੍ਰਕਾਰ
ਤਿਮ ਸਤਿਗੁਰ ਕੋ ਮਹਿਦ ਪ੍ਰਕਾਸ਼।
ਵੱਡਾ ਪ੍ਰਕਾਸ਼ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਦਾ, ਗਿਆਨ ਦਾ।
ਬਰਨਿਓ ਬਰ ਵਿੱਚ ਦੁਆਦਸ਼ ਰਾਸ।
ਇਹ ਬਰ ਸ੍ਰੇਸ਼ਟ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਦਾ ਜੋ ਪ੍ਰਕਾਸ਼ ਕੀਤਾ ਹੈ, ਇਹ ਵਿੱਚ ਦੁਆਦਸ਼ ਰਾਸ 12ਵੀਂ ਰਾਸ਼ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਰੂਪ ਵਿੱਚ ਸਤਿਗੁਰਾਂ ਦੀ ਕਥਾ ਦਾ ਜਸ ਵਰਣਨ ਕੀਤਾ। ਪ੍ਰਗਟ ਹੀ
ਇੱਕ ਰਾਸ ਜਿਮ ਸੂਰਜ ਚੱਲੇ।
ਜਿਵੇਂ ਇੱਕ ਰਾਸ਼ੀ ਦੇ ਵਿੱਚ ਸੂਰਜ ਪ੍ਰਵੇਸ਼ ਹੁੰਦਾ।
ਬਹੁਰ ਦੂਸਰੀ ਗਮਨਤ ਮਿਲੇ।
ਅਤੇ ਇੱਕ ਰਾਸ਼ੀ ਤੋਂ ਚੱਲ ਕੇ ਫਿਰ ਦੂਸਰੀ ਰਾਸ਼ ਦੇ ਵਿੱਚ ਮਿਲਦਾ ਹੈ ਸੂਰਜ।
ਤਿਮ ਗੁਰਤਾ ਰਥ ਪਰ ਅਸਵਾਰ।
ਤਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਉੱਪਰ, ਗੁਰਤਾ ਗੱਦੀ ਰੂਪ ਰਥ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਸੁਭਾਇਮਾਨ ਹੁੰਦੇ ਹਨ।
ਉਹਦੇ ਜਗਤ ਬਿਨਸਿਓ ਅੰਧਕਾਰ।
ਅੰਧਕਾਰ ਜੋ ਹਨੇਰਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਸ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਗੁਰਤਾ ਗੱਦੀ ਤਖਤ ਰੂਪ ਦੂਸਰੇ ਰਥ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸੁਭਾਇਮਾਨ ਹੁੰਦੇ ਹੈ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੀ ਜਗਤ ਵਿੱਚ ਹੋ ਕਰਕੇ ਆਪ ਗਿਆਨ ਦਾ ਪ੍ਰਕਾਸ਼ ਕਰਦੇ, ਗਿਆਨ ਦੇ ਹਨੇਰੇ ਨੂੰ ਨਾਸ ਕੀਤਾ ਸਤਿਗੁਰੂ ਜੀ ਨੇ।
ਗਿਰਾ ਸਮੂਹ ਰਿਸ਼ਮ ਜਿਨ ਕੇਰੀ।
ਅਤੇ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨੇ, ਸੂਰਜ ਦੀਆਂ ਕਿਰਨਾਂ ਨਾਲ ਪ੍ਰਕਾਸ਼ ਹੋ ਜਾਂਦਾ, ਹਨੇਰਾ ਦੂਰ ਹੋ ਜਾਂਦਾ, ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੂਰਜ ਰੂਪ ਹਨ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਗਿਰਾ ਬਾਣੀ ਹੈ, ਸਤਿਗੁਰੂ ਸਾਹਿਬ ਜੀ ਦੇ ਬਚਨ ਹਨ, ਸਤਿਗੁਰਾਂ ਦੀ ਬਾਣੀ ਦੀਆਂ ਸਮੂਹ ਕਿਰਨਾਂ ਜਦੋਂ ਪ੍ਰਕਾਸ਼ ਦੀਆਂ ਨੇ।
ਸਿੱਖੀ ਆਤਪ ਦਿਪ ਹੈ ਬਡੇਰੀ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਣੀ ਰੂਪ ਕਿਰਨਾਂ ਹਨ। ਔਰ ਜਿਵੇਂ ਕਿ ਸੂਰਜ ਪ੍ਰਕਾਸ਼ਮਾਨ ਹੁੰਦਾ ਹੈ ਤਾਂ ਧੁੱਪ ਚੜ੍ਹ ਜਾਂਦੀ ਹੈ, ਪ੍ਰਗਟ ਹੀ ਧੁੱਪ ਪ੍ਰਕਾਸ਼ ਦੀ ਹੈ, ਤਿਵੇਂ ਸਿੱਖੀ ਰੂਪੀ ਧੁੱਪ ਹੈ, ਕਵੀ ਜੀ ਕਹਿੰਦੇ ਹਨ ਬਹੁਤ ਹੀ ਪ੍ਰਕਾਸ਼ ਦੀ ਹੈ ਪ੍ਰਗਟ ਹੀ।
ਬ੍ਰਹਮ ਗਿਆਨ ਜਿਨ ਤੇਜ ਬਿਲੰਦ।
ਜਿਸ ਸੂਰਜ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬ੍ਰਹਮ ਗਿਆਨ ਰੂਪ ਬਹੁਤਾ ਹੀ ਤੇਜ ਹੈ, ਜਿਵੇਂ ਬਹੁਤਾ ਤੇਜ ਹੁੰਦਾ, ਬਹੁਤ ਭਾਰੀ ਤਪਸ਼ ਹੁੰਦੀ ਹੈ ਚੜ੍ਹੇ ਹੋਏ ਸਿਖਰ ਸੂਰਜ ਦੀ, ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨ ਰੂਪੀ ਤੇਜ ਜੋ ਹੈ ਉਹ ਪ੍ਰਕਾਸ਼ਦੇ ਹਨ ਪ੍ਰਗਟ ਹੀ।
ਭਗਤ ਸੁਗਤ ਕੇ ਬਸੀ ਮੁਕੰਦ।
ਸਤਿਗੁਰੂ ਮਹਾਰਾਜ ਸਾਹਿਬ ਮੁਕਤੀਦਾਤਾ ਹਨ, ਭਗਤੀ ਰੂਪੀ ਚਾਲ ਦੇ ਵਸੀਕਾਰ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ।
ਹਿੰਦੂ ਤੁਰਕਨ ਪੰਥ ਅਨੇਕ।
ਜਿਵੇਂ ਸੂਰਜ ਆਪਣੀ ਚਾਲੇ ਚੱਲਦਾ ਹੈ, ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਰੂਪੀ ਚਾਲ ਵਿੱਚ ਚੱਲਣਾ ਕਰਦੇ ਹਨ।
ਹਿੰਦੂ ਤੁਰਕਨ ਪੰਥ ਅਨੇਕ,
ਹਿੰਦੂਆਂ ਦੇ ਅਤੇ ਤੁਰਕਾਂ ਦੇ ਅਨੇਕਾਂ ਹੀ ਜੋ ਪੰਥ ਹਨ।
ਕਹਿ ਕਹਾਂ ਲਗ ਉਡਨ ਬਿਬੇਕ,
ਤੇ ਕਵੀ ਜੀ ਕਹਿੰਦੇ ਕਿ ਇਹ ਤਾਰਿਆਂ ਵਾਂਗ ਨੇ। ਇੱਥੇ ਕਵੀ ਜੀ ਹਿੰਦੂਆਂ ਦੇ ਵੀ ਮਤਾਂ ਬਾਬਤ ਦੱਸਦੇ ਹਨ। ਹਿੰਦੂਆਂ ਦੇ ਮਤ ਅਨੇਕਾਂ ਹੀ, ਹਿੰਦੂਆਂ ਦੇ ਮਤ ਵਿੱਚੋਂ ਅਨੇਕਾਂ ਹੀ ਸ਼ਾਖਾ ਹਨ, ਜਿਹੜੀਆਂ ਸੰਨਿਆਸੀਆਂ ਬਨਵਾਸੀਆਂ ਆਦਿਕ ਹੋਰ ਯੋਗੀਆਂ ਦੇ ਅਨੇਕਾਂ ਹੀ ਪ੍ਰਕਾਰ ਦੇ ਜੋ ਮਤ ਹਨ। ਸੋ ਔਰ ਤੁਰਕਾਂ ਦੇ ਅਨੇਕਾਂ ਹੀ ਜਿਹੜੇ ਮਤ ਹੈ, ਇਹ ਜਾਣੋ ਕਿ ਇਹ ਤਾਰਿਆਂ ਨਿਆਈ ਹਨ। ਇਹਨਾਂ ਦੀ ਗਿਣਤੀ ਕਿੱਥੋਂ ਤੱਕ ਕਹਿ ਕੇ ਦੱਸਣਾ ਕਰੀਏ।
ਗਨ ਕੋ ਚਮਤਕਾਰ ਛੱਪ ਗਏਓ,
ਜਿਵੇਂ ਤਾਰਿਆਂ ਦਾ ਪ੍ਰਕਾਸ਼ ਛੁੱਪ ਜਾਂਦਾ ਹੈ ਸੂਰਜ ਦਾ ਪ੍ਰਕਾਸ਼ ਹੋਣ 'ਤੇ, ਇਸੇ ਪ੍ਰਕਾਰ ਇਹ ਤਾਰਿਆਂ ਨਿਆਈ ਜਿਹੜੇ ਅਨੇਕਾਂ ਹੀ ਮਤ ਹਿੰਦੂਆਂ ਦੇ ਅਤੇ ਮੁਸਲਮਾਨਾਂ ਦੇ ਜੋ ਚਮਕ ਰਹੇ ਸਨ, ਸਭਨਾਂ ਦਾ ਚਮਤਕਾਰ ਜੋ ਹੈ ਛੁੱਪ ਗਿਆ ਸੂਰਜ ਸਰੂਪ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਗਟ ਹੋਣ ਨਾਲ।
ਗੁਰ ਪ੍ਰਤਾਪ ਸਭ ਉਪਰ ਪਹਿਓ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇਜ ਔਰ ਪ੍ਰਤਾਪ ਸਭਨਾ ਉੱਪਰ ਛਾ ਗਿਆ ਹੈ।
ਪ੍ਰੇਮੀ ਸੰਤ ਮਹੰਤ ਅਨੰਤ,
ਜਿਹੜੇ ਬੇਅੰਤ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕਰਨ ਵਾਲੇ ਸ੍ਰੇਸ਼ਟ ਮਹਾਤਮਾ ਜਨ ਸੰਤ ਜਨ ਹਨ ਬੇਅੰਤ।
ਇਹ ਪੰਕਜ ਜਿਤ ਕਿਤ ਬਿਕ ਸੰਤ,
ਜਿਵੇਂ ਸੂਰਜ ਦਾ ਪ੍ਰਕਾਸ਼ ਪਾ ਕੇ ਜਿੱਥੇ ਕਿਤੇ ਵੀ ਕਮਲ ਖਿੜਾਓ ਦੇ ਸਹਿਤ ਹੋ ਜਾਂਦੇ ਆ, ਖਿੜ ਜਾਂਦੇ ਆ, ਇਸੇ ਪ੍ਰਕਾਰ ਸੂਰਜ ਸਰੂਪ ਸਤਿਗੁਰਾਂ ਦੇ ਪ੍ਰਕਾਸ਼ਣ ਦੇ ਨਾਲ ਜਿਹੜੇ ਸੰਤ ਮਹਾਤਮਾ ਪਰਮੇਸ਼ਰ ਦੇ ਭਗਤ ਜਨ ਹਨ, ਉਹ ਕਮਲ ਵਾਂਗ ਖਿੜ ਗਏ, ਤਿਨ੍ਹਾਂ ਦੇ ਹਿਰਦੇ ਪ੍ਰਸੰਨਤਾ ਦੇ ਸਹਿਤ ਖਿੜ ਗਏ।
ਤੋਮ ਤੇਜ ਤੁਰਕੇਸ਼ ਤਮੀਪਤ,
ਅਤੇ ਜਿਹੜਾ ਤੁਰਕਾਂ ਦਾ ਜੋ ਰਾਜਾ ਔਰੰਗਜ਼ੇਬ ਹੈ, ਬਹੁਤਾ ਜੋ ਇਸਦਾ ਪ੍ਰਤਾਪ ਸੀ ਨਾ, ਜੋ ਚੰਦਰਮਾ ਨਿਆਈ ਸੀ ਪ੍ਰਗਟ ਹੀ। ਤੋਮ ਤੇਜ ਤੁਰਕੇਸ਼ ਤਮੀਪਤ, ਜਾਣੋ ਕਿ ਤਮੀਪਤ ਚੰਦਰਮਾ ਵਾਂਗ ਸੀ ਇਹ ਤੋਮ ਤੇਜ, ਬਹੁਤਾ ਜੋ ਜਾਣੋ ਜਿਵੇਂ ਕਿ ਪ੍ਰਕਾਸ਼ ਰਿਹਾ ਹੋਵੇ ਚੰਦਰਮਾ।
ਫੀਕੋ ਪਰਿਓ ਪ੍ਰਕਾਸ਼ ਪਇਓ ਹੱਥ,
ਸੋ ਚੰਦਰਮਾ ਸਮਾਨ ਜਿਹੜਾ ਇਹਦਾ ਪ੍ਰਤਾਪ ਹੈ, ਜਾਣੋ ਕਿ ਔਰੰਗਜ਼ੇਬ ਦਾ ਫਿੱਕਾ ਪੈ ਗਿਆ, ਪ੍ਰਕਾਸ਼ ਪ੍ਰਤਾਪ ਇਸਦਾ ਨਾਸ ਹੋਇਆ।
ਸ਼ਰਾ ਕੁਚਲਣੀ ਨਿਸ਼ਾ ਬਿਨਾਸ਼ੀ,
ਅਤੇ ਜਿਹੜੀ ਖੋਟੀਆਂ ਚਾਲਾਂ ਦੇ ਸਹਿਤ ਚੱਲਣ ਰੂਪ ਜੋ ਰਾਤ ਪਾਈ ਹੋਈ ਸੀ ਇਹਨਾਂ ਨੇ, ਸਭਨਾਂ ਨੂੰ ਸ਼ਰ੍ਹਾਂ ਦੇ ਅਨੁਸਾਰ ਹੀ ਚਲਾਉਣ ਵਾਸਤੇ ਖੋਟੀ ਚਾਲ ਇਹਨਾਂ ਨੇ ਆਪਣੀ ਮਨ ਮਰਜ਼ੀ ਦੀ ਜੋ ਵਰਤੀ ਹੋਈ ਸੀ, ਐਸੀ ਜੋ ਖੋਟੀਆਂ ਚਾਲਾਂ ਚੱਲਣ ਰੂਪ ਆਪਣੀ ਮਨਮਰਜ਼ੀ ਦੇ ਨਾਲ ਸ਼ਰ੍ਹਾਂ ਦੇ ਅਨੁਸਾਰ ਚਲਾਉਣ ਰੂਪ ਜੋ ਰਾਤਰੀ ਸੀ ਸਭ ਨਾਸ ਹੋ ਗਈ ਗੁਰੂ ਰੂਪ ਸੂਰਜ ਦੇ ਪ੍ਰਕਾਸ਼ਣ ਨਾਲ।
ਹਿੰਦੂ ਕੋਕ ਪਾਏ ਸੁਖ ਰਾਸੀ,
ਪਾਏ ਸੁਖ ਰਾਸੀ, ਬਹੁਤੇ ਜ਼ਿਆਦਾ ਸੁਖ ਜਾਣੋ ਕਿ ਹਿੰਦੂਆਂ ਰੂਪੀ ਚਕਵਿਆਂ ਨੂੰ ਪ੍ਰਾਪਤ ਹੋਣ ਲੱਗ ਪਏ।
ਸਹਿਤ ਮੁਲਾਨੇ ਨੌ ਰੰਗ ਚੋਰ,
ਅਤੇ ਨੁਰੰਗੇ ਬਾਬਤ ਕਵੀ ਜੀ ਕਹਿੰਦੇ ਆ ਕਿ ਨੁਰੰਗਾ ਜਾਣੋ ਕਿ ਚੋਰਾ ਨਿਆਈ ਹੈ ਮੁਲਾਣਿਆਂ ਦੇ ਸਮੇਤ।
ਛੀਨਤ ਧਰਮ ਦਰਬ ਕਰ ਜੋਰ,
ਅਤੇ ਜਿਵੇਂ ਕਿ ਚੋਰ ਜਿਹੜੇ ਆ ਜਦੋਂ ਸੂਰਜ ਦਾ ਪ੍ਰਕਾਸ਼ ਹੋ ਜਾਵੇ ਤਾਂ ਇਹਨਾਂ ਨੂੰ ਫਿਰ ਮੌਕਾ ਚੋਰੀਆਂ ਕਰਨ ਦਾ ਮਿਲਣਾ ਬਹੁਤ ਔਖਾ ਹੋ ਜਾਂਦਾ ਹੈ, ਇਸੇ ਪ੍ਰਕਾਰ ਇਹ ਚੋਰ ਨਿਆਈ ਜੋ ਔਰੰਗਜ਼ੇਬ ਮੁਲਾਣਿਆਂ ਦੇ ਸਮੇਤ, ਜਿਹੜਾ ਧਰਮ ਰੂਪੀ ਜੋ ਧਨ ਨੂੰ ਆਪਣੇ ਬਲ ਦੇ ਨਾਲ ਲੋਕਾਂ ਦੇ ਕੋਲੋਂ ਚੁਰਾ ਰਿਹਾ ਖੋਹ ਰਿਹਾ ਸੀ।
ਸੋ ਲੱਜਤ ਦਬਕਿਓ ਦੁੱਖ ਭਰਿਓ,
ਬਹੁਤੇ ਦੁੱਖ ਦੇ ਸਹਿਤ ਹੋ ਕੇ ਲੱਜਤ ਸ਼ਰਮਿੰਦਾ ਹੋ ਕੇ ਔਰੰਗਜ਼ੇਬ ਨੂੰ ਦਬਣਾ ਪਿਆ ਹੈ, ਔਰ ਇਸ ਦੇ ਅਹਿਲਕਾਰਾਂ ਮੁਲਾਣਿਆਂ ਕਾਜ਼ੀਆਂ ਨੂੰ ਵੀ।
ਦਿੱਲੀ ਪੁਰ ਤੇ ਕਾਢਨ ਕਰਿਓ,
ਦਿੱਲੀ ਸ਼ਹਿਰ ਤੋਂ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਤਾਪ ਦੁਆਰਾ ਭਾਈ ਮਤੀ ਦਾਸ ਜੀ ਨੇ ਇਸ ਔਰੰਗਜ਼ੇਬ ਨੂੰ ਕੱਢਣਾ ਕੀਤਾ।
ਪੀਰ ਚਕੋਰ ਭਏ ਅਨਮਨੇ,
ਜਿਹੜੇ ਪੀਰ ਲੋਕ ਹੋਏ ਆ ਜਿਨ੍ਹਾਂ ਨੂੰ ਬਹੁਤ ਖੁਸ਼ੀ ਸੀ, ਪਹਿਲਾਂ ਔਰੰਗਜ਼ੇਬ ਦਾ ਬਹੁਤਾ ਪ੍ਰਤਾਪ ਸੀ ਜਦੋਂ ਪ੍ਰਗਟ ਜਿਹੜੇ ਚਾਹੁੰਦੇ ਸੀ ਕਿ ਸਭ ਹਿੰਦੂਆਂ ਨੂੰ ਮੁਸਲਮਾਨ ਜਦੋਂ ਬਣਾਇਆ ਜਾਵੇਗਾ ਤਾਂ ਬਹੁਤ ਖੁਸ਼ੀ ਹੋਵੇਗੀ। ਸੋ ਇਹ ਇਹਨਾਂ ਦੇ ਚਿੱਤ ਪੀਰਾਂ ਲੋਕਾਂ ਦੇ ਜਿਹੜੇ ਔਰੰਗਜ਼ੇਬ 'ਤੇ ਆਸਾਂ ਰੱਖਦੇ ਸਨ ਕਿ ਬਹੁਤ ਸਾਰੇ ਸਭ ਹੋਰਨਾਂ ਮਤਾਂ ਵਾਲਿਆਂ ਨੂੰ ਇਹ ਜਦੋਂ ਮੁਸਲਮਾਨ ਬਣਾਵੇਗਾ ਤਾਂ ਬੜੀਆਂ ਖੁਸ਼ੀਆਂ ਹੋਣਗੀਆਂ। ਇਹਨਾਂ ਦੇ ਚਿੱਤ ਉਦਾਸ ਹੋ ਗਏ।
ਕੁਮਦ ਤੁਰਕ ਮੁਰਝਾਵਤ ਘਨੇ,
ਜਾਣੋ ਕਿ ਬਹੁਤ ਸਾਰੇ ਜਿਹੜੇ ਤੁਰਕ ਆ ਨਾ ਇਹ ਮੁਰਝਾ ਗਏ ਕੁਮੁਦਨੀਆਂ ਵਾਂਗ। ਜਿਵੇਂ ਕਿ ਜਿਹੜੀਆਂ ਕਵੀਆਂ ਹੁੰਦੀਆਂ ਨੇ, ਨੀਲੋਫਰ ਨਾਮ ਦੇ ਫੁੱਲ ਚੰਦਰਮਾ ਦੀ ਚਾਂਦਨੀ ਵਿੱਚ ਰਾਤ ਦੇ ਸਮੇਂ ਖਿੜਦੇ ਆ, ਸੂਰਜ ਦੇ ਪ੍ਰਕਾਸ਼ਨ 'ਤੇ ਉਹ ਮੁਰਝਾ ਜਾਂਦੀਆਂ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਰੂਪ ਸੂਰਜ ਦਾ ਜਦੋਂ ਪ੍ਰਕਾਸ਼ ਪ੍ਰਗਟ ਹੋਇਆ ਅਤੇ ਤੁਰਕਾਂ ਰੂਪ ਕਵੀਆਂ ਜਿਹੜੀਆਂ ਹਨ ਮੁਰਝਾ ਗਈਆਂ, ਜਾਣੋ ਕਿ ਉਹ ਉਦਾਸ ਹੋ ਗਏ ਤੁਰਕ ਲੋਕ ਔਰੰਗਜ਼ੇਬ ਦਾ ਪ੍ਰਤਾਪ ਘਟਣ 'ਤੇ।
ਬਾਂਗ ਪੁਕਾਰੂ ਜੰਬੁਕ ਮੋਟੇ,
ਅਤੇ ਜਿਹੜੇ ਬਾਂਗ ਪੁਕਾਰੂ ਨੇ ਬਾਂਗਾਂ ਦੇਣ ਵਾਲੇ ਆ, ਭਾਵ ਕਿ ਜੋ ਮੁੱਲਾਂ ਆਦਿਕ ਬਾਂਗ ਦਿੰਦੇ ਹਨ ਸਵੇਰ ਵੇਲੇ ਉੱਠ ਕਰਕੇ। ਸੋ ਆਪਣੀ ਮਨ ਮਰਜ਼ੀ ਅਨੁਸਾਰ ਜਿਹੜੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੇ ਹੱਕ ਵਿੱਚ ਸਨ, ਉਹਨਾਂ ਬਾਬਤ ਕਵੀ ਜੀ ਦੱਸਦੇ ਆ ਕਿ ਜਾਣੋ ਕਿ ਉਹ ਮੋਟੇ ਗਿੱਦੜਾ ਨਿਆਈ ਸਨ।
ਦੁਰਨ ਲੱਗੇ ਜਿੱਤ ਕਿੱਤ ਚਿੱਤ ਖੋਟੇ,
ਜਿਵੇਂ ਗਿੱਦੜ ਛੁਪਣ ਲੱਗ ਪੈਂਦੇ ਆ, ਇਸ ਪ੍ਰਕਾਰ ਜਿਹੜੇ ਚਿੱਤ ਦੇ ਖੋਟੇ ਸੁਭਾਅ ਵਾਲੇ ਸਨ ਨਾ ਮਲਾਣੇ ਲੋਕ, ਉਹ ਛੁਪਣ ਲੱਗ ਪਏ ਗੁਰੂ ਕਾ ਪ੍ਰਤਾਪ ਸੂਰਜ ਰੂਪ ਸਤਿਗੁਰੂ ਜੀ ਦਾ ਪ੍ਰਗਟ ਹੋਣ 'ਤੇ।
ਕਾਜ਼ੀ ਪੇਚਕ ਪੇ ਮਤ ਅੰਧੇ,
ਜਿਹੜੇ ਕਾਜ਼ੀ ਲੋਕ ਹੋਏ ਆ ਜਿਹੜੇ ਅੰਧੀ ਅੰਨੀ ਮਤ ਵਾਲੇ ਸਨ, ਮਤ ਦੇ ਅੰਨੇ ਸਨ ਜਿਹੜੇ, ਸੋ ਕਿਸੇ ਉੱਪਰ ਪਰ ਉਪਕਾਰ ਨਹੀਂ ਸਨ ਕਰਨਾ ਚਾਹੁੰਦੇ, ਸੋ ਐਸੇ ਪੇਚਕਾ ਨਿਆਈ ਜਾਣੋ ਕਿ ਉੱਲੂਆਂ ਵਾਂਗ ਹੋ ਗਏ।
ਟੂਸ਼ਨ ਹੋਏ ਬੈਠੇ ਜਨ ਬੰਧੇ,
ਮਾਨੋ ਕਿ ਜਾਣੋ ਇਹਨਾਂ ਨੂੰ ਬੰਨ ਹੀ ਦਿੱਤਾ ਹੋਵੇ, ਚੁੱਪ ਹੋ ਕੇ ਹੀ ਬੈਠ ਕੇ ਗੁਰੂ ਕਾ ਪ੍ਰਤਾਪ ਪ੍ਰਕਾਸ਼ਨ 'ਤੇ।
ਤਮ ਚਰ ਜਾਤ ਅਨੇਕ ਜੇ ਅਹੈ,
ਜਿਹੜੇ ਅਨੇਕਾਂ ਜਾਤ ਦੇ ਜਿਵੇਂ ਜਾਤਾਂ ਜਾਤਾਂ ਦੇ ਵਨ ਵੱਖ ਵੱਖ ਕਿਸਮਾਂ ਦੇ ਰਾਤ ਨੂੰ ਵਿਚਰਨ ਵਾਲੇ ਚਮ ਚਿੜਕਾਂ ਆਦਿਕ ਹੁੰਦੀਆਂ ਹਨ।
ਸੇ ਉਮਰਾਵ ਆਦ ਦੁੱਖ ਲਹੈ,
ਕਵੀ ਜੀ ਕਹਿੰਦੇ ਆ ਕਿ ਇਹ ਉਮਰਾਵ ਨੇ ਅਹਿਲਕਾਰ ਨੇ ਜਾਣੋ, ਜਿਹੜੇ ਔਰੰਗਜ਼ੇਬ ਦੇ ਅਹਿਲਕਾਰ ਹੈ ਉਹ ਚਮ ਚਿੜਕਾਂ ਵਾਂਗ ਹਨ, ਚਮਗਿੱਦੜਾਂ ਵਾਂਗ ਹਨ। ਗੁਰੂ ਰੂਪ ਸੂਰਜ ਦਾ ਪ੍ਰਕਾਸ਼ ਹੋਣ 'ਤੇ ਉਹਨਾਂ ਨੂੰ ਬਹੁਤਾ ਦੁੱਖ ਹੋਇਆ। ਜਿਵੇਂ ਰਾਤ ਵਿਚਰਨ ਵਾਲੇ ਉੱਲੂਆਂ ਆਦਿਕਾਂ ਨੂੰ ਸੂਰਜ ਦਾ ਪ੍ਰਕਾਸ਼ ਹੋਣ 'ਤੇ ਬੜਾ ਦੁੱਖ ਹੁੰਦਾ ਹੈ, ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦਾ ਤੇਜ ਪ੍ਰਕਾਸ਼ ਪ੍ਰਗਟ ਹੋਣ 'ਤੇ ਨਿੰਦਕਾਂ ਨੂੰ ਬੜਾ ਦੁੱਖ ਹੋਇਆ।
ਇਮ ਸੂਰਜ ਸ਼੍ਰੀ ਸਤਿਗੁਰ ਉਦੇ,
ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸੂਰਜ ਸਰੂਪ ਸ਼੍ਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਤੇਜ ਪ੍ਰਤਾਪ ਪ੍ਰਕਾਸ਼ ਪ੍ਰਗਟ ਹੋਇਆ ਹੈ।
ਤਮ ਅਗਿਆਨ ਸਮੀਪ ਨਾ ਕਦੇ,
ਅਤੇ ਅਗਿਆਨ ਰੂਪੀ ਹਨੇਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਔਰ ਸਤਿਗੁਰਾਂ ਦੇ ਸਿੱਖਾਂ ਦੇ ਨੇੜੇ ਕਦੇ ਵਾਸਤੇ ਨਹੀਂ ਆਉਂਦਾ।
ਕਰਾਮਾਤ ਜੁਤ ਅਨਕ ਅਨੰਦੇ,
ਅਤੇ ਅਨੇਕਾਂ ਹੀ ਸਿੱਖ ਜਿਹੜੇ ਕਰਾਮਾਤਾਂ ਸ਼ਕਤੀਆਂ ਦੇ ਸਮੇਤ ਗੁਰੂ ਕੀ ਸੇਵਾ ਕਰਕੇ ਨਾਮ ਜਪ ਕੇ ਜਿਨ੍ਹਾਂ ਨੇ ਜੋ ਸੁੱਖ ਪ੍ਰਾਪਤ ਕੀਤਾ ਗੁਰੂ ਕੀ ਕਿਰਪਾ ਨਾਲ।
ਨਾਨਾ ਬਰਨ ਖਿਰੇ ਅਰਬਿੰਦੇ,
ਆਨੰਦ ਦੇ ਸਹਿਤ ਹੋਏ ਹਨ ਗੁਰੂ ਕੇ ਸਿੱਖ, ਜਾਣੋ ਕਿ ਅਨੇਕ ਰੰਗਾਂ ਦੇ ਜਿਵੇਂ ਕਮਲ ਖਿੜ ਜਾਂਦੇ ਆ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰੇ ਸਿੱਖ ਸ਼ਰਧਾਲੂ ਜਨ ਬੜੇ ਪ੍ਰਸੰਨ ਹੋਏ ਗੁਰੂ ਕਾ ਪ੍ਰਤਾਪ ਪ੍ਰਗਟ ਹੋਣ 'ਤੇ।
ਗਨ ਜਗਿਆਸੀ ਭੌਰ ਲੁਭਾਏ,
ਜਿਹੜੇ ਬਹੁਤ ਸਾਰੇ ਜਗਿਆਸੂ ਜਨ ਨੇ ਉਹ ਜਾਣੋ ਕਿ ਕਮਲਾਂ ਰੂਪ ਸੰਤਾਂ ਮਹਾਤਮਾ ਉੱਪਰ ਲੁਭਾਏਮਾਨ ਹੋਏ ਆ।
ਮਹਿਦ ਪ੍ਰੇਮ ਮਕਰੰਦ ਹੈ ਪਾਏ,
ਭੌਰਿਆਂ ਵਾਂਗ ਜਾਣੋ ਕਿ ਉਹ ਕਮਲਾਂ ਰੂਪ ਸੰਤਾਂ ਗੁਰਸਿੱਖਾਂ ਦੇ ਉੱਪਰ ਮੰਡਰਾਉਂਦੇ ਹਨ।
ਸਿੱਖੀ ਬਹੁ ਸੁਗੰਧਤਾ ਪਈ,
ਮਹਿਦ ਪ੍ਰੇਮ ਮਕਰੰਦ ਹੈ ਪਾਏ, ਸੋ ਬਹੁਤਾ ਵੱਡਾ ਜਿਹੜਾ ਪ੍ਰੇਮ ਰੂਪੀ ਮਕਰੰਦ ਰਸ ਪ੍ਰਾਪਤ ਕੀਤਾ ਹੈ ਜਗਿਆਸੂ ਜਨਾਂ ਨੇ ਵੀ।
ਸਿੱਖੀ ਬਹੁ ਸੁਗੰਧਤਾ ਪਹੀ,
ਅਤੇ ਗੁਰਸਿੱਖੀ ਰੂਪੀ ਬਹੁਤੀ ਸੁਗੰਧੀ ਜੋ ਹੈ ਪ੍ਰਗਟ ਹੀ ਫੈਲੀ ਹੈ।
ਸਗਰੇ ਜਗਤ ਪਸਰ ਕਰ ਗਈ,
ਸਾਰੇ ਹੀ ਜਗਤ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਸਿੱਖੀ ਰੂਪ ਸੁਗੰਧੀ ਨੇ ਫੈਲਣਾ ਕੀਤਾ ਹੈ।
ਸਤਨਾਮ ਸਿਮਰਨ ਸ਼ੁਭ ਸਾਰ
ਤੇ ਸ੍ਰੇਸ਼ਟ ਸਾਰਿਆਂ ਦੇ ਵਿੱਚ ਸੱਚੇ ਪਰਮੇਸ਼ਰ ਦਾ ਨਾਮ ਸਿਮਰਨਾ ਪ੍ਰਗਟ ਹੋ ਰਿਹਾ ਹੈ।
ਜਹਿ ਕਹਿ ਭਇਓ ਪ੍ਰਕਾਸ਼ ਉਦਾਰ
ਜਿੱਥੇ ਕਿਤੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਿਆਨ ਦਾ ਸ੍ਰੇਸ਼ਟ ਪ੍ਰਕਾਸ਼ ਹੋ ਰਿਹਾ ਥਾਵਾਂ ਥਾਵਾਂ ਤੇ ਦੇਸ਼ਾਂ ਦੇਸ਼ਾਂ ਵਿੱਚ।
ਜਿਸ ਕੋ ਪਾਏ ਸੁਖੀ ਜਗ ਪਹਿਓ
ਜਿਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੁਆਰਾ ਗਿਆਨ ਦੇ ਪ੍ਰਕਾਸ਼ ਨੂੰ ਪਾ ਕੇ ਜਗਤ ਵਿੱਚ ਲੋਕਾਂ ਨੂੰ ਜੀਵਾਂ ਨੂੰ ਸੁੱਖ ਮਿਲ ਰਿਹਾ।
ਸਭ ਮਹਿ ਸੁਜਸ ਗੁਰਨ ਕੋ ਥੀਓ
ਸਭਨਾਂ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਪ੍ਰਗਟ ਹੋ ਰਿਹਾ ਹੈ।
ਕਰਿਓ ਗ੍ਰੰਥ ਗੁਰ ਕੀਰਤ ਕੇਰੋ
ਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਦਾ ਇਹ ਗ੍ਰੰਥ ਕਵੀ ਜੀ ਕਹਿੰਦੇ ਹਨ ਕਿ ਅਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਕਥਨ ਕੀਤਾ ਹੈ।
ਪਠਨ ਸ਼ਰਵਣ ਫਲ ਪਾਏ ਬਡੇਰੋ
ਜਿਹੜਾ ਪੜ੍ਹੇ ਸੁਣੇਗਾ ਉਸਨੂੰ ਬਹੁਤਾ ਉੱਤਮ ਫਲ ਪ੍ਰਾਪਤ ਹੋਵੇਗਾ।
ਸ਼੍ਰੀ ਸਤਿਗੁਰ ਕੇ ਅਨਕ ਬਿਲਾਸਾ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਹੀ ਜੋ ਕੌਤਕ ਹਨ ਇਸ ਕਥਾ ਵਿੱਚ ਕਹੇ ਹਨ।
ਗੁਪਤ ਵਿਦਿਤ ਸਭ ਹੋਹੇ ਪ੍ਰਕਾਸ਼ਾ
ਗੁਪਤ ਵੀ ਔਰ ਪ੍ਰਗਟ ਵੀ ਸਾਰੇ ਪ੍ਰਕਾਸ਼ ਦੇ ਆ ਇਸ ਕਥਾ ਦੁਆਰਾ ਜਿਹੜੇ ਕਥਾ ਸੁਣਦੇ ਹਨ ਉਹਨਾਂ ਨੂੰ ਪਤਾ ਲੱਗਦਾ ਗੁਰੂ ਕੇ ਜੀਵਨ ਦੇ ਕੌਤਕਾਂ ਦਾ।
ਅਜਰ ਜਰਨ ਆਦਿਕ ਗੁਣ ਘਨੇ
ਅਜਰ ਸ਼ਕਤੀ ਨੂੰ ਜਰਨ ਦੇ ਅਨੇਕਾਂ ਹੀ ਜੋ ਗੁਣ ਹਨ ਇਸ ਕਥਾ ਵਿੱਚ ਕਹੇ ਬਿਆਨ ਕੀਤੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲੋਂ।
ਸਭ ਕੋ ਜਾਣੈ ਬਹੁ ਬਿਦ ਭਨੇ
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਐਸੇ ਅਜਰ ਸ਼ਕਤੀ ਨੂੰ ਜਰਨ ਦੇ ਜੋ ਗੁਣ ਹਨ ਸਭਨਾ ਗੁਣਾਂ ਨੂੰ ਜਾਣ ਲਵੇਗਾ। ਕਥਾ ਨੂੰ ਪੜ੍ਹਨ ਅਤੇ ਸੁਣਨ ਵਾਲਾ ਬਹੁਤ ਤਰ੍ਹਾਂ ਨਾਲ ਸ਼ੁਭ ਗੁਣਾਂ ਦਾ ਬਿਆਨ ਇਸ ਕਥਾ ਵਿੱਚ ਕੀਤਾ ਹੈ।
ਸੁਨਹਿ ਅਸੁੱਤ ਸੁੱਤ ਕੋ ਚਿੱਤ ਬਾਂਛੇ
ਜਿਹੜੇ ਅਸੁੱਤ ਸੁਣਨਗੇ ਭਾਵ ਜਿਨ੍ਹਾਂ ਨੂੰ ਪੁੱਤਰ ਦੀ ਪ੍ਰਾਪਤੀ ਦੀ ਇੱਛਾ ਹੋਵੇਗੀ ਉਹਨਾਂ ਨੂੰ ਪੁੱਤਰ ਦੀ ਦਾਤ ਵੀ ਪ੍ਰਾਪਤ ਹੋਏਗੀ।
ਪ੍ਰਾਪਤ ਹੋਏ ਸਹਿਤ ਗੁਣ ਆਛੇ
ਸਮੇਤ ਚੰਗੇ ਗੁਣਾਂ ਦੇ ਉਹਨਾਂ ਨੂੰ ਸ਼ੁਭ ਸ੍ਰੇਸ਼ਟ ਸੰਤਾਨ ਦੀ ਪੁੱਤਰ ਦੀ ਪ੍ਰਾਪਤੀ ਹੋਵੇਗੀ ਜੇ ਕੋਈ ਇਸ ਇੱਛਾ ਨੂੰ ਲੈ ਕੇ ਕਥਾ ਸੁਣੇਗਾ।
ਸੁਨਹਿ ਦਾਰ ਦੀ ਧਨ ਕੋ ਪਾਵੈ
ਜਿਹੜਾ ਕੋਈ ਦਲਿੱਦਰੀ ਸੁਣੇਗਾ ਕਿ ਮੇਰਾ ਦਲਿੱਦਰ ਦੂਰ ਹੋ ਜਾਵੇ ਕੰਗਾਲਤਾ ਚੱਕੀ ਜਾਵੇ ਉਸ ਨੂੰ ਧਨ ਮਿਲ ਜਾਵੇਗਾ ਕਥਾ ਸੁਣ ਕੇ।
ਸਤਿਗੁਰ ਮਹਿ ਸ਼ਰਧਾ ਬਿਰਧਾਵੈ
ਸਤਿਗੁਰਾਂ ਦੇ ਉੱਪਰ ਉਸ ਨੂੰ ਬਹੁਤ ਹੀ ਸ਼ਰਧਾ ਵੱਧ ਜਾਵੇਗੀ ਇਸ ਕਥਾ ਨੂੰ ਸੁਣ ਕੇ।
ਜੁਗ ਲੋਕਨ ਕਲਿਆਣ ਉਪਾਵੈ
ਇਸ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਕਲਿਆਣ ਬਖਸ਼ਿਸ਼ ਕਰਦੀ ਹੈ ਇਹ ਕਥਾ।
ਸਿੱਖੀ ਕੀ ਵਿਧ ਔਰ ਉਪਜਾਵੈ
ਸਿੱਖੀ ਦੀ ਵਿਧੀ ਮਰਯਾਦਾ ਹਿਰਦੇ ਦੇ ਵਿੱਚ ਪ੍ਰਾਪਤ ਹੋ ਜਾਂਦੀ ਕਥਾ ਸੁਣ ਕੇ ਪੜ੍ਹ ਕੇ।
ਕਲਮਲ ਬਿਨ ਸਹਿ ਨਾਮ ਸੁਧਿਆਵਨ
ਨਾਮ ਸੋ ਧਿਆਵਨ ਮਹਾਰਾਜ ਸਾਹਿਬ ਜੀ ਦੀ ਕਥਾ ਸੁਣ ਕਰਕੇ ਸਿੱਖਿਆ ਪ੍ਰਾਪਤ ਕਰਕੇ ਨਾਮ ਨੂੰ ਧਿਆ ਕੇ ਪਾਪਾਂ ਦਾ ਨਾਸ ਹੁੰਦਾ ਹੈ।
ਸਨੇ ਸਨੇ ਹੋਇ ਹੈ ਮਨ ਪਾਵਨ
ਤੇ ਸਹਿਜੇ ਸਹਿਜੇ ਕਥਾ ਪੜ੍ਹਦਿਆਂ ਔਰ ਸਰਵਣ ਕਰਦਿਆਂ ਮਨ ਪਵਿੱਤਰ ਹੋ ਜਾਵੇਗਾ।
ਭਗਤ ਵਿਰਾਗ ਹਿਰਦੇ ਉਪਜੰਤ
ਹਿਰਦੇ ਦੇ ਵਿੱਚ ਭਗਤੀ ਵੀ ਪੈਦਾ ਹੋ ਜਾਵੇਗੀ ਔਰ ਵਿਰਾਗ ਵੀ ਪ੍ਰਗਟ ਕਰ ਦਿੰਦੀ ਹੈ ਇਹ ਕਥਾ।
ਸਤਸੰਗਤ ਮਿਲ ਹੋਇ ਹੈ ਸੰਤ
ਸਤਸੰਗਤ ਵਿੱਚ ਮਿਲ ਕੇ ਉਹ ਸੰਤ ਬਣ ਜਾਵੇਗਾ ਸੰਤ ਸਰੂਪ ਹੋ ਜਾਵੇਗਾ ਜਿਹੜਾ ਕਥਾ ਸੁਣੇਗਾ ਇਹ।
ਮੋਹ ਮਹਿ ਸ਼ਕਤ ਨਾ ਹੁਤੀ ਵਿਸਾਲਾ
ਕਵੀ ਜੀ ਕਹਿੰਦੇ ਹਨ ਕਿ ਮੇਰੇ ਵਿੱਚ ਬਹੁਤ ਹੀ ਸਮਰੱਥਾ ਨਹੀਂ ਸੀ ਇਹ ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਬਿਆਨ ਕਰਨ ਦੀ।
ਵਧਤ ਲਾਲਸਾ ਰਹੀ ਸੋ ਚਾਲਾ
ਇਹ ਸ੍ਰੇਸ਼ਟ ਚਾਲ ਜਿਹੜੀ ਹੈ ਨਾ ਇਸ ਕਥਾ ਨੂੰ ਕਹਿਣ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਲਿਖਣ ਦੀ ਇਹ ਲਾਲਸਾ ਰੂਪ ਸ੍ਰੇਸ਼ਟ ਚਾਲ ਵੱਧਦੀ ਰਹੀ ਹੈ।
ਆਪਣੀ ਕਥਾ ਆਪ ਬਨਵਾਈ
ਆਪਣੀ ਕਥਾ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੰਦਾਬੰਦੀ ਦੇ ਰੂਪ ਵਿੱਚ ਕਿਰਪਾ ਕਰਕੇ ਰਚਵਾ ਲਈ ਹੈ।
ਦਾਸ ਜਾਨ ਮੁਝ ਦਈ ਬੜਾਈ
ਮੈਨੂੰ ਤਾਂ ਮਹਾਰਾਜ ਸਾਹਿਬ ਨੇ ਆਪਣਾ ਦਾਸ ਸੇਵਕ ਜਾਣ ਕੇ ਇਹ ਕਥਾ ਲਿਖਣ ਦੀ ਵਡਿਆਈ ਬਖਸ਼ ਦਿੱਤੀ ਹੈ।
ਸੁਰ ਸਰ ਸਮਗੁਰ ਕੀਰਤ ਪਾਵਨ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕੀਰਤੀ ਜਾਣੋ ਕੇ ਪਵਿੱਤਰ ਗੰਗਾ ਵਾਂਗ ਹੈ।
ਜਿਸ ਕੇ ਮਿਲੇ ਪਾਪ ਗਨ ਜਾਵਨ
ਮਹਿਮਾ ਰੂਪ ਜਾਣੋ ਕੇ ਪਵਿੱਤਰ ਗੰਗਾ ਹੈ ਜਿਸ ਵਿੱਚ ਮਿਲਣ ਕਰਕੇ ਸਮੂਹ ਪਾਪਾਂ ਦਾ ਨਾਸ ਹੁੰਦਾ ਹੈ।
ਨਿੰਦਕ ਮੂਰਖ ਮਤ ਸਰ ਤਹਰੀ।
ਜਿਹੜੇ ਨਿੰਦਕ ਲੋਕ ਹੈ, ਮੂਰਖ ਲੋਕ ਹਨ, ਔਰ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ ਹਨ।
ਰਾਸ਼ਬ ਮਹਿਕ ਕੋਲ ਸਮ ਪਹਰੀ।
ਤੇ ਔਰ ਜਿਹੜੇ ਰਾਸ਼ਬ ਜਿਵੇਂ ਕਿ ਗਧੇ ਹੁੰਦੇ ਹੈ, ਔਰ ਮਹਿਕ ਹੋਰ ਪਸ਼ੂ ਝੋਟੇ ਮੱਝਾਂ ਆਦਿਕ ਹੁੰਦੀ ਹੈ, ਔਰ ਕੋਲ ਸੂਰ ਆਦਿਕ ਹੈ, ਜਿਵੇਂ ਕਿ ਗੰਗਾ ਦੇ ਵਿੱਚ ਪ੍ਰਵੇਸ਼ ਹੋ ਕੇ ਗੰਗਾ ਦਾ ਪਾਣੀ ਜੋ ਹੈ ਗੰਧਲਾ ਕਰਨਾ ਚਾਹੁੰਦੇ ਹੈ। ਇਸੇ ਪ੍ਰਕਾਰ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਰੂਪ ਪਵਿੱਤਰ ਗੰਗਾ ਹੈ, ਅਤੇ ਇਸ ਨੂੰ ਗੰਧਲਾ ਕਰਨ ਦਾ ਯਤਨ ਜਿਹੜੇ ਮੂਰਖ ਲੋਕ ਹਨ, ਗਧਿਆ ਨਿਆਈ ਨਿੰਦਕ ਹਨ, ਔਰ ਰਾਸ਼ਬ ਐਸੇ ਸੋ ਉਹ ਡੰਗਰਾਂ ਨਿਆਈ ਹਨ, ਔਰ ਸੂਰਾਂ ਦੀ ਮਿਰਤੀ ਵਾਲੇ ਐਸੇ ਬਹੁਤੇ ਨਿੰਦਕ ਲੋਕ ਹਨ ਜਿਹੜੇ
ਖੋਰੂ ਪਾਏ ਕੁਬਚ ਕੋ ਪਾਖੈ।
ਅਤੇ ਕੁਬੋਲ ਬੋਲਣ ਵਾਲੇ, ਗੁਰੂ ਮਹਾਰਾਜ ਸਾਹਿਬ ਜੀ ਦੀ ਨਿੰਦਾ ਗੁਰੂ ਕੇ ਸਿੱਖਾਂ ਦੀ ਕਰਨ ਵਾਲੇ, ਜਿਨ੍ਹਾਂ ਨੂੰ ਗੁਰੂ ਮਹਾਰਾਜ ਸਾਹਿਬ ਜੀ ਦੀਆਂ ਸਾਖੀਆਂ, ਗੁਰੂ ਕਾ ਇਤਿਹਾਸ ਨਹੀਂ ਚੰਗਾ ਲੱਗਦਾ, ਜਾਣੋ ਕਿ ਜਿਵੇਂ ਖੋਰੂ ਪਾਉਂਦੇ ਆ ਨਾ ਡੰਗਰ, ਜੋ ਨਦੀ ਵਿੱਚ ਪ੍ਰਵੇਸ਼ ਹੋ ਕੇ ਨਦੀ ਦਾ ਜਲ ਗੰਧਲਾ ਕਰਦੇ ਆ, ਇਸ ਪ੍ਰਕਾਰ ਉਹ ਕੁਬੋਲ ਬੋਲਣ ਰੂਪ, ਨਿੰਦਾ ਕਰਨ ਰੂਪ, ਨਿੰਦਕਾਂ ਰੂਪ, ਰਾਸ਼ਬ ਗਧੇ ਆਦਿਕ ਖੌਰੂ ਜੋ ਪਾਉਂਦੇ ਹਨ।
ਦੁਖਤ ਕਰਨ ਗਾਂਧਲੀ ਕਾਖੈ।
ਜਾਣੋ ਕਿ ਇੱਛਾ ਕਰਦੇ ਹਨ ਕਿ ਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਜਿਹੜੀ ਹੈ, ਮਹਿਮਾ ਰੂਪ ਜੋ ਗੰਗਾ ਹੈ, ਇਸ ਦਾ ਪਵਿੱਤਰ ਪ੍ਰੇਮ ਰੂਪ ਜੋ ਵਿੱਚ ਜਲ ਹੈ, ਗੰਧਲਾ ਕੀਤਾ ਜਾਵੇ, ਖਰਾਬ ਕੀਤਾ ਜਾਵੇ।
ਸੋ ਚਖ ਮਾਰਤ ਰਹਿ ਕੁਪੱਤੇ।
ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਦੇ ਉੱਪਰ ਜੋ ਦੂਖਤ ਕਰਨ, ਦੂਸ਼ਣ ਆਰੋਪਣਾ ਕਰਦੇ ਆ, ਇਵੇਂ ਨਹੀਂ ਹੋ ਸਕਦਾ, ਆਹ ਸਾਖੀ ਠੀਕ ਨਹੀਂ ਹੈ, ਇਸ ਤਰ੍ਹਾਂ ਨਹੀਂ ਮਹਾਰਾਜ ਕਰ ਨਹੀਂ ਸਕਦੇ, ਇਸ ਪ੍ਰਕਾਰ ਦੀਆਂ ਗੱਲਾਂ ਕਈ ਕਰਨ ਵਾਲੇ ਜਿਹੜੇ ਗਧੇ ਲੋਕ ਹਨ, ਗਧਾ ਬਿਰਤੀ ਵਾਲੇ ਹਨ, ਖੌਰੂ ਪਾਉਂਦੇ ਆ ਜਾਣੋ। ਕਵੀ ਜੀ ਦੱਸਦੇ ਹਨ ਕਿ ਉਹ ਝਖਾ ਮਾਰਦੇ ਰਹਿਣਗੇ ਕੁਪੱਤੇ, ਐਸੇ ਕੁਪੱਤ ਪਾਉਣ ਵਾਲੇ, ਝਗੜੇ ਪੈਦਾ ਕਰਨ ਵਾਲੇ, ਗੁਰੂ ਮਹਾਰਾਜ ਸਾਹਿਬ ਦੇ ਇਤਿਹਾਸ 'ਤੇ ਤਰਕਾਂ ਕਰਨ ਵਾਲੇ।
ਬਿਗਰਹਿ ਨਹਿ ਕਬਹੂੰ ਰਸ ਅਤੇ।
ਬਹੁਤ ਅਤਿਅੰਤ ਸ੍ਰੇਸ਼ਟ ਉੱਤਮ ਰਸ ਵਾਲੀ ਹੈ ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ, ਕਦੇ ਵਾਸਤੇ ਵਿਗੜ ਨਹੀਂ ਸਕੇ। ਗੁਰੂ ਕੀ ਜੋ ਮਹਿਮਾ ਰੂਪ ਪਵਿੱਤਰ ਗੰਗਾ ਹੈ, ਇਸ ਨੂੰ ਗਧਿਆਂ ਰੂਪ ਨਿੰਦਕ ਜਿਹੜੇ ਹਨ, ਉਹ ਗੰਧਲਾ ਨਹੀਂ ਕਰ ਸਕਣਗੇ, ਵਿਗਾੜ ਨਹੀਂ ਸਕਣਗੇ।
ਸਾਰਦ ਚੰਦ ਬਦਨ ਬਰ ਸਾਰਦ।
ਅਤੇ ਸਰਸ ਜੋ ਸਿਆਲ ਦੇ ਚੰਦਰਮਾ ਵਰਗਾ, ਜਿਸਦਾ ਸ੍ਰੇਸ਼ਟ ਮੁੱਖ ਸਾਰਦਾ ਸੁਰਸਤੀ ਦਾ, ਕਵੀ ਜੀ ਜਿਵੇਂ ਕਵੀ ਲੋਕ ਉਸ ਜੋ ਸੁਰਸਤੀ ਦਾ ਮੰਗਲ ਜਿਸ ਪ੍ਰਕਾਰ ਕਰਦੇ ਆ, ਕਵੀ ਜੀ ਕਹਿੰਦੇ ਹਨ ਕਿ ਐਸੀ ਸੁਰਸਤੀ ਵੀ ਜਿਹੜੀ ਜੋ ਪਰਮੇਸ਼ਰ ਨੂੰ ਆਰਾਧਦੀ ਹੈ, ਜੋ ਸ੍ਰੇਸ਼ਟਤਾ ਦੇਣ ਵਾਲਾ ਪਰਮੇਸ਼ਰ ਦਾ ਸਿਮਰਨ ਕਰਦੀ ਹੈ।
ਬੰਦੋ ਪਦ ਅਰਬਿੰਦਨ ਸਾਰਦ।
ਸੋ ਇਸ ਪਰਮੇਸ਼ੁਰ ਵਾਹਿਗੁਰੂ ਦੀ ਬਾਣੀ ਦੇ ਵਿੱਚ, ਬਾਣੀ ਨੂੰ ਔਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਸ੍ਰੇਸ਼ਟਤਾ ਦੇਣ ਵਾਲੇ ਜਾਣ ਕੇ ਨਮਸਕਾਰਾ ਕਰਦਾ ਹਾਂ, ਗੁਰੂ ਕੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ।
ਪਾਰ ਬ੍ਰਹਮ ਸਤਿਗੁਰ ਦਸ ਧਿਆਏ।
ਪਾਰ ਬ੍ਰਹਮ ਪਰਮੇਸ਼ਰ ਸਰੂਪ ਦਸਾਂ ਪਾਤਸ਼ਾਹੀਆਂ ਸਤਿਗੁਰਾਂ ਨੂੰ ਧਿਆ ਕੇ ਅਰਾਧ ਕੇ,
ਬੰਦੋ ਬਾਰ ਬਾਰ ਸਿਰ ਨਿਆਏ।
ਵਾਰ ਵਾਰ ਸੀਸ ਝੁਕਾ ਕੇ ਕਵੀ ਜੀ ਕਹਿੰਦੇ ਹਨ ਕਿ ਮੈਂ ਨਮਸਕਾਰ ਕਰਦਾ ਹਾਂ।
ਰਾਸ ਬਾਰਵੀਂ ਸਮਾਪਤ ਹੋਈ।
ਸੋ ਇੱਥੋਂ ਤੱਕ ਇਹ ਬਾਰਵੀਂ ਰਾਸ ਸਮਾਪਤ ਕੀਤੀ ਹੈ ਕਵੀ ਭਾਈ ਸੰਤੋਖ ਸਿੰਘ ਜੀ ਨੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ 12 ਰਾਸ਼ਾਂ ਵਿੱਚ ਬਿਆਨ ਕੀਤੀ ਹੈ, ਔਰ 6 ਰੁੱਤਾਂ ਵਿੱਚ ਕਥਨ ਕੀਤੀ ਹੈ। ਅੱਗੇ ਜਿਵੇਂ ਪਹਿਲੀ ਰੁੱਤ ਵਿੱਚ ਕਥਾ ਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਕਹਿਣੀ ਆਰੰਭ ਕਰਨੀ ਹੈ ਕਵੀ ਜੀ ਨੇ, ਉਹ ਸਮੇਂ ਅਨੁਸਾਰ ਸਰਵਣ ਕਰਿਆ ਕਰਨੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਸਮਾਤ ਬਖਸ਼ਿਸ਼ ਕਰਨੀ ਜੀ।
ਸਾਰਦ ਚੰਦ ਬਦਨ ਬਰ ਸਾਰਦ, ਬੰਦੋ ਪਦ ਅਰਬਿੰਦਨ ਸਾਰਦ, ਪਾਰ ਬ੍ਰਹਮ ਸਤਿਗੁਰ ਦਸ ਧਿਆਏ, ਬੰਦੋ ਬਾਰ ਬਾਰ ਸਿਰ ਨਿਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।